ਇਸ ਅਸ਼ਟਪਦੀ ਵਿੱਚ ਜੋ ਚਾਰ ਅੰਕ ਸਵੇਰੇ ਆਪਾਂ ਵਿਚਾਰੇ ਸਨ, ਉਸ ਅੰਦਰ ਸਤਿਗੁਰਾਂ ਨੇ ਹਦਾਇਤਾਂ ਕੀਤੀਆਂ, ਸਿੱਖਿਆ ਦਿੱਤੀ, ਇੱਕ ਗੁਰਸਿੱਖ ਨੂੰ ਸਿਖਾਇਆ, ਜਾਚ ਦੱਸੀ ਕਿਵੇਂ ਤੁਰਨਾ ਹੈ, ਕਿਵੇਂ ਤੂੰ ਕਮਾਈ ਕਰਨੀ ਹੈ ਧਰਮ ਦੀ। ਜਿਹੜੀਆਂ ਅਗਲੀਆਂ ਚਾਰ ਪਦੇ ਹਨ, ਇਹਨਾਂ ਵਿੱਚ ਗੁਰਸਿੱਖ ਵੱਲੋਂ ਗੁਰੂ ਦੇ ਹੁਕਮ ਵਿੱਚ ਵਿਚਰ ਕੇ ਸਿਆਣਪ ਤਿਆਗ ਕੇ ਜੋ ਉਸ ਕਾਰ ਨੂੰ ਗੁਰਸਿੱਖ ਨੇ ਕਮਾਇਆ, ਗੁਰੂ ਦੇ ਹੁਕਮ ਨੂੰ ਮੰਨਿਆ, ਸਿਆਣਪ ਨੂੰ ਛੱਡਿਆ, ਗੁਰ ਸ਼ਬਦ ਦੀ ਕਮਾਈ ਕੀਤੀ ਹੈ, ਹੁਣ ਅੱਜ ਦੇ ਚਾਰ ਅੰਕਾਂ ਵਿੱਚ ਉਹਦੇ ਨਤੀਜੇ, ਉਹਦੇ ਸਿੱਟੇ, ਉਹਦੀ ਪ੍ਰਾਪਤੀ ਦੱਸੀ ਗਈ ਕਿ ਪ੍ਰਾਪਤੀ ਫਿਰ ਕਿਹੜੀ। ਪਹਿਲੇ ਚਾਰ ਅੰਕਾਂ ਵਿੱਚ ਘਾਲਣਾ ਤੇ ਅੱਜ ਦੇ ਚਾਰ ਅਗਲੇ 5 ਤੋਂ 8 ਤੱਕ ਇਹਨਾਂ ਅੰਕਾਂ ਵਿੱਚ ਉਸ ਘਾਲਣਾ ਦੇ ਸਿੱਟੇ ਵਰਣਨ ਕੀਤੇ ਗਏ, ਉਸ ਕਮਾਈ ਵਿੱਚੋਂ ਕੀ ਮਿਲਿਆ, ਕੀ ਪ੍ਰਾਪਤੀ ਹੋਈ ਹੈ। ਤਾਂ ਸਤਿਗੁਰੂ ਬਚਨ ਕਰ ਰਹੇ ਨੇ, ਜਿਨ੍ਹਾਂ ਦੇ ਮਨ ਵਿੱਚ ਤੇ ਚਿੱਤ ਵਿੱਚ ਪਰਮਾਤਮਾ ਦੀ ਯਾਦ ਲਗਾਤਾਰ ਨਿਵਾਸ ਕਰਨ ਲੱਗ ਪੈਂਦੀ, ਜਿਹੜੀ ਬੜੇ ਸਮੇਂ ਤੋਂ ਬਾਅਦ ਅੰਦਰ ਟਿਕਦੀ, ਜਿਨ੍ਹਾਂ ਨੇ ਗੁਰੂ ਉਪਦੇਸ਼ ਦੀ ਕਮਾਈ ਕੀਤੀ, ਗੁਰੂ ਸ਼ਬਦ ਦੀ ਆਰਾਧਨਾ ਕੀਤੀ, ਸਿਮਰਨ ਕੀਤਾ, ਗੁਰੂ ਦੇ ਹੁਕਮ ਨੂੰ, ਸਿੱਖਿਆ ਨੂੰ ਧਾਰਨ ਕਰ ਲਿਆ ਜੀਵਨ ਵਿੱਚ, ਉਹਨਾਂ ਦੇ ਮਨ ਚਿੱਤ ਵਿੱਚ, ਯਾਦ ਵਿੱਚ ਫਿਰ ਆਪਣੇ ਆਪ ਪ੍ਰਭੂ ਦੀ ਯਾਦ ਪੱਕੀ ਹੋ ਜਾਂਦੀ ਹੈ। ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ, ਕਿਉਂਕਿ ਮਨ ਦੀ ਆਦਤ, ਉਹਨੇ ਕਿਸੇ ਨਾ ਕਿਸੇ ਚੀਜ਼ ਨੂੰ ਅੰਦਰ ਯਾਦ ਕਰਦੇ ਰਹਿਣਾ, ਉਹ ਖਾਲੀ ਰਹਿ ਨਹੀਂ ਸਕਦਾ, ਤੇ ਜਿਹੜੀ ਯਾਦ ਵਿੱਚ ਇਹਨੂੰ ਜ਼ਿਆਦਾ ਜੋੜਿਆ ਜਾਏ, ਉਹ ਯਾਦ ਆਪਣੇ ਆਪ ਆਉਣ ਲੱਗ ਪੈਂਦੀ, ਪੱਕੀ ਹੋ ਜਾਂਦੀ, ਉਹਨੂੰ ਕਰਨਾ ਨਹੀਂ ਪੈਂਦਾ। ਜਿਵੇਂ ਕਿ ਸਤਿਗੁਰਾਂ ਨੇ ਉਦਾਹਰਨ ਦਿੱਤੀ, ਕਿੰਨੇ ਸੰਸਾਰ ਦੇ ਕਾਰਜ ਨੇ ਜਿਨ੍ਹਾਂ ਨੂੰ ਬਹੁਤੇ ਅਭਿਆਸ ਕਰੀਏ, ਜਿਹਦਾ ਤੇ ਉਹ ਫਿਰ ਆਪਣੇ ਆਪ ਹੀ ਹੋਈ ਜਾਂਦੇ। ਜਿਵੇਂ ਇੱਕ ਮਨੁੱਖ ਕੋਈ ਵੀ ਕਾਰਜ ਕਰਦਾ ਸੰਸਾਰ ਦਾ, ਜੇ ਬਹੁਤਾ ਲੰਬਾ ਉਸਦੀ ਪ੍ਰੈਕਟਿਸ ਕਰੇ, ਜਿਵੇਂ ਕੋਈ ਗੱਡੀ ਚਲਾਉਂਦਾ ਤਾਂ ਪਹਿਲਾਂ ਉਸ ਨੂੰ ਬੜਾ ਧਿਆਨ ਨਾਲ ਵੇਖਣਾ ਪੈਂਦਾ ਹੈ, ਕਿਵੇਂ ਸਟੇਅਰਿੰਗ ਕਿੱਥੇ ਹੈ, ਗੇਅਰ ਕਿੱਥੇ ਹੈ। ਪਰ ਜਦੋਂ ਉਹ ਚਲਾ ਕੇ ਅਭਿਆਸੀ ਹੋ ਜਾਂਦਾ, ਹਜ਼ਾਰਾਂ ਘੰਟੇ ਚਲਾ ਲੈਂਦਾ, ਤਾਂ ਉਹਦੇ ਤੋਂ ਬਾਅਦ ਉਹਨੂੰ ਦੇਖਣਾ ਨਹੀਂ ਪੈਂਦਾ, ਉਹਦੇ ਹੱਥ ਆਪਣੇ ਆਪ ਹਨੇਰੇ ਵਿੱਚ ਵੀ ਉਹ ਕੰਮ ਕਰੀ ਜਾਂਦੇ ਨੇ। ਜਿਹੜਾ ਮਨੁੱਖ ਇੱਕ ਰਾਹ ਤੋਂ ਪਹਿਲੇ ਦਿਨ ਗੁਜ਼ਰੇ ਪਗਡੰਡੀ ਤੋਂ, ਇੱਕ ਜਿਹੜੀ ਕਿ ਬੜੀ ਉਹ ਪਗਡੰਡੀ, ਉਹ ਵੱਟ ਜਿਹੜੀ ਹੈ, ਲੰਘਣਾ ਔਖਾ ਪਹਿਲੇ ਦਿਨ, ਪਰ ਜਦੋਂ ਕਈ ਵਾਰੀ ਉੱਥੋਂ ਗੁਜ਼ਰੇ, ਕਈ ਵਾਰੀ ਨਿਕਲੇ, ਪਹਿਲੀ ਵਾਰੀ ਗੁਜ਼ਰਦਾ ਤਾਂ ਉਹਦੇ ਪੈਰ ਥਿੜਕਦੇ ਨੇ, ਬੜਾ ਧਿਆਨ ਰੱਖਣਾ ਪੈਂਦਾ। ਪਰ ਜਿਹੜਾ ਮਨੁੱਖ ਉਹਦੇ ਤੋਂ ਕਈ ਵਾਰੀ ਗੁਜ਼ਰ ਗਿਆ, ਫਿਰ ਉਹਨੂੰ ਬਹੁਤਾ ਧਿਆਨ ਨਹੀਂ ਰੱਖਣਾ ਪੈਂਦਾ, ਕਿਉਂਕਿ ਉਹਦੇ ਪੈਰ ਦੱਸ ਦਿੰਦੇ ਨੇ ਕਿ ਕਿੱਥੇ ਟੋਇਆ ਹੈ, ਕਿੱਥੇ ਬਚਣਾ। ਜਿਵੇਂ ਸੜਕਾਂ ਦਾ ਸਾਨੂੰ ਭੇਤ ਆ ਜਾਂਦਾ ਕਿ ਕਿੱਥੋਂ ਕਿਹੜੀ ਥਾਂ ਤੇ ਟੋਇਆ ਹੈ, ਕਿਹੜੀ ਥਾਂ ਤੇ ਸੜਕ ਠੀਕ, ਪੈਰਾਂ ਤੇ ਚੜ ਜਾਂਦੀ। ਇਸ ਤਰ੍ਹਾਂ ਜਿਹੜੇ ਲੋਕ ਬਹੁਤੇ ਘੰਟੇ, ਬਹੁਤਾ ਸਮਾਂ ਧਰਮ ਨੂੰ ਕਮਾ ਲੈਂਦੇ ਨੇ, ਗੁਰੂ ਕੇ ਉਪਦੇਸ਼ ਦੀ ਕਮਾਈ ਕਰ ਲੈਂਦੇ ਨੇ, ਫਿਰ ਉਹਨਾਂ ਨੂੰ ਵੀ ਇਹਦੇ ਵਿੱਚ ਬਹੁਤਾ ਯਤਨ ਨਹੀਂ ਕਰਨਾ ਪੈਂਦਾ, ਉਹਨਾਂ ਨੂੰ ਆਪਣੇ ਆਪ ਨਿਰਯਤਨ ਹੀ ਅਕਾਲ ਪੁਰਖ ਦੀ ਯਾਦ ਉਹਨਾਂ ਦੇ ਮਨ ਵਿੱਚ ਆਪਣੇ ਆਪ ਹੀ ਟਿਕਣ ਲੱਗ ਪੈਂਦੀ ਹੈ, ਫਿਰ ਉਹਨਾਂ ਨੂੰ ਖੋਜਣਾ ਨਹੀਂ ਪੈਂਦਾ। ਜਿਹੜੇ ਜੀਵਨ ਵਿੱਚ ਜਿਹੜਾ ਕੰਮ ਜ਼ਿਆਦਾ ਕਰਾਂਗੇ, ਉਹ ਆਪੇ ਹੋਣ ਲੱਗ ਪਏਗਾ। ਤਾਂ ਜੇ ਸਾਡੇ ਜੀਵਨ ਵਿੱਚ ਅਕਾਲ ਪੁਰਖ ਦੀ ਯਾਦ ਪੱਕੀ ਨਹੀਂ ਹੁੰਦੀ, ਉਹਦਾ ਕਾਰਨ ਹੈ ਵੀ ਅਸੀਂ ਉਹਨੂੰ ਸਮਾਂ ਨਹੀਂ ਦਿੱਤਾ, ਵਕਤ ਨਹੀਂ ਦਿੱਤਾ, ਜਿਸ ਕਰਕੇ ਉਹ ਟਿਕਦੀ ਨਹੀਂ ਅੰਦਰ। ਜਿਹੜੇ ਲੋਕਾਂ ਨੇ ਆਪਣਾ ਜੀਵਨ ਗੁਰੂ ਨੂੰ ਸੌਂਪਿਆ, ਗੁਰੂ ਹੁਕਮ ਵਿੱਚ ਵਿਚਰੇ ਹਨ, ਕਹਿੰਦੇ ਉਹਨਾਂ ਦੇ ਮਨ ਔਰ ਚਿੱਤ ਦੇ ਵਿੱਚ ਪ੍ਰਭੂ ਦੀ ਯਾਦ ਟਿਕਣ ਲੱਗ ਪੈਂਦੀ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜਿਸ ਕੋ ਹਰ ਪ੍ਰਭ ਮਨ ਚਿੱਤ ਆਵੇ, ਮਨ ਵਿੱਚ ਤੇ ਚੇਤੇ ਵਿੱਚ, ਇਹ ਦੋ ਚੀਜ਼ਾਂ ਨੇ। ਮਨ ਦੇ ਵਿੱਚ ਤੇ ਚੇਤੇ ਵਿੱਚ ਆਉਣਾ। ਮਨ ਵਿੱਚ ਤਾਂ ਅਸੀਂ ਧੱਕੇ ਨਾਲ ਪਾ ਸਕਦੇ ਹਾਂ, ਚੇਤੇ ਵਿੱਚ ਉਹ ਆਪਣੇ ਆਪ ਟਿਕ ਜਾਂਦਾ, ਮਨ ਦੇ ਵਿੱਚੋਂ ਚੇਤੇ ਵਿੱਚ ਜਾਂਦਾ, ਫਿਰ ਚੇਤਾ ਰਹਿਣ ਲੱਗ ਪੈਂਦਾ, ਯਾਦ ਪੱਕੀ ਹੋ ਜਾਂਦੀ। ਤੇ ਜਿਨ੍ਹਾਂ ਦੇ ਮਨ ਤੇ ਚਿੱਤ ਵਿੱਚ ਪ੍ਰਭੂ ਦੀ ਯਾਦ ਆਉਣ ਲੱਗ ਪੈਂਦੀ ਹੈ, ਟਿਕਣ ਲੱਗ ਪੈਂਦੀ ਹੈ, ਫਿਰ ਉਹਦੀ ਜ਼ਿੰਦਗੀ ਵਿੱਚ ਜਿਹੜੀ ਸਭ ਤੋਂ ਪਹਿਲੀ ਬਰਕਤ ਵਾਪਰਦੀ ਹੈ, ਉਸ ਨੂੰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸੋ ਸੰਤ, ਉਹ ਸੰਤ ਹੋ ਜਾਂਦਾ ਹੈ, ਸੁਹੇਲਾ ਸੁਹੇਲਾ ਹੋ ਜਾਂਦਾ ਹੈ, ਸੁਹੇਲੇ ਦਾ ਅਰਥ ਸਰਲ ਹੋ ਜਾਂਦਾ ਹੈ। ਸੋ ਸੰਤ ਸੁਹੇਲਾ, ਇੱਕ ਜਿਹੜੀ ਦਾਤ ਮਿਲਦੀ ਉਸ ਨੂੰ ਬਹੁਤ ਵੱਡੀ ਕਹਿੰਦੇ, ਨਹੀਂ ਡੋਲਾਵੇ ਉਹਦਾ ਮਨ, ਫਿਰ ਡੋਲਦਾ ਨਹੀਂ, ਪਰਪੱਕ ਹੋ ਜਾਂਦਾ, ਡੋਲਣ ਤੋਂ ਬਚ ਜਾਂਦਾ, ਕਿਉਂਕਿ ਇਹ ਇਸ ਮਾਰਗ ਤੇ ਤੁਰਨ ਵਾਲਿਆਂ ਦੇ ਜੀਵਨ ਵਿੱਚ ਮਨ ਦਾ ਡੋਲਣਾ ਬਹੁਤ ਵੱਡੀ ਇੱਕ ਰੁਕਾਵਟ ਹੈ। ਉਹਦਾ ਮਨ ਨਹੀਂ ਡੋਲਦਾ, ਕਿਉਂਕਿ ਡੋਲਣਾ ਤਾਂ ਸੀ ਜੇ ਅੰਦਰ ਖਾਲੀ ਸੀ। ਤੇ ਕਬੀਰ ਸਾਹਿਬ ਕਹਿੰਦੇ ਨੇ, ਕਹੋ ਕਬੀਰ ਛੂਠਾ ਘੱਟ ਬੋਲੈ, ਖਾਲੀ ਘੜੇ ਤੁਸੀਂ ਭਾਂਡੇ ਰੱਖੋਗੇ ਬਾਹਰ, ਖਾਲੀ ਘੜੇ ਜਿਹੜੇ ਨੇ ਹਨੇਰੀ ਨਾਲ ਇਧਰ ਉਧਰ ਹਿੱਲਣਗੇ, ਉੱਡ ਵੀ ਸਕਦੇ ਨੇ, ਪਰ ਜੇ ਉਸ ਭਾਂਡੇ ਨੂੰ ਤੁਸੀਂ ਭਰ ਦਿਓ ਪਾਣੀ ਨਾਲ, ਕਿਸੇ ਪਦਾਰਥ ਨਾਲ, ਉਹ ਹਿੱਲਣਗੇ ਨਹੀਂ। ਖਾਲੀ ਘੜੇ ਨੂੰ ਤੁਸੀਂ ਖੜਕਾਓਗੇ ਉਹਦੀ ਆਵਾਜ਼ ਹੋਰ ਹੈ, ਭਰੇ ਹੋਏ ਭਾਂਡੇ ਨੂੰ ਤੁਸੀਂ ਖੜਕਾਓਗੇ ਉਹਦੀ ਆਵਾਜ਼ ਬਦਲ ਜਾਏਗੀ। ਇਸੇ ਤਰ੍ਹਾਂ ਜਿਨ੍ਹਾਂ ਦੇ ਜੀਵਨ ਵਿੱਚ ਅਕਾਲ ਪੁਰਖ ਦੀ ਯਾਦ ਵਸ ਜਾਏ, ਉਹਨਾਂ ਦੇ ਜੀਵਨ ਉਹਦੀ ਯਾਦ ਨਾਲ ਭਰੇ ਜਾਂਦੇ ਨੇ। ਜਦੋਂ ਭਰੇ ਜਾਂਦੇ ਨੇ ਤੇ ਉਹਨਾਂ ਦੀ ਹਰ ਇੱਕ ਚੀਜ਼ ਦੀ, ਉਹਨਾਂ ਦੀ ਆਵਾਜ਼, ਉਹਨਾਂ ਦਾ ਵੇਖਣਾ, ਉਹਨਾਂ ਦਾ ਤੁਰਨਾ, ਕੰਮ ਕਰਨਾ, ਵਿਚਰਨਾ, ਇਹ ਸਾਰੀਆਂ ਚੀਜ਼ਾਂ ਦਾ ਜਿਹੜੀ ਰੂਟੀਨ ਅਸੀਂ ਕਰਨੇ ਆ, ਉਹਨਾਂ ਦੀ ਸਾਰੀਆਂ ਚੀਜ਼ਾਂ ਬਦਲ ਜਾਂਦੀਆਂ ਨੇ। ਇਹ ਤੇ ਕਹਿੰਦੇ ਨੇ ਕੱਚੋ ਕੰਚਨ ਭਇਓ, ਕਿ ਮਨੁੱਖਾਂ ਤੋਂ ਦੇਵਤੇ ਹੋ ਗਏ, ਹੋਰ ਸਰੀਰ ਨਹੀਂ ਬਦਲਦਾ, ਸਰੀਰ ਦੇ ਵਿੱਚ ਬਦਲਾਵ ਅੰਦਰ ਆਉਂਦਾ ਹੈ, ਅੰਦਰ ਸਾਰੀਆਂ ਚੀਜ਼ਾਂ ਤਬਦੀਲ ਹੋ ਜਾਂਦੀਆਂ, ਕਿਉਂਕਿ ਅੰਦਰ ਜੋ ਖਾਲੀ ਸੀ ਬਿਲਕੁਲ ਭਿਖਾਰੀ ਵਾਲਾ ਭਾਂਡਾ ਜਿਸ ਤਰ੍ਹਾਂ ਹੁੰਦਾ ਹੈ, ਉਹ ਜਦੋਂ ਭਰਿਆ ਗਿਆ ਕਹਿੰਦੇ ਡੋਲਣਾ ਬੰਦ ਹੋ ਗਿਆ, ਹਿੱਲਣਾ ਬੰਦ ਹੋ ਗਿਆ, ਟਿਕਾਵ ਆ ਗਿਆ, ਫਿਰ ਤਾਂ ਉਹ ਸੁਮੇਰ ਪਰਬਤ ਵਰਗਾ ਹੈ, ਉਸਨੂੰ ਕੋਈ ਤੂਫਾਨ, ਕੋਈ ਹਨੇਰੀ ਹਿਲਾ ਨਹੀਂ ਸਕਦੀ। ਉਹਦਾ ਇੰਨਾ ਵਜਨ ਹੋ ਜਾਂਦਾ ਹੈ, ਇੰਨਾ ਉਹ ਭਰਿਆ ਪੂਰਾ ਗੰਭੀਰ ਤੇ ਸੀਰੀਅਸ ਹੋ ਜਾਂਦਾ, ਉਹਨੂੰ ਕੋਈ ਡੁਲਾ ਨਹੀਂ ਸਕਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ, ਉਹ ਨਹੀਂ ਡੋਲੇਗਾ, ਕਿਉਂਕਿ ਉਹਦੇ ਨਾਲ ਜੁੜ ਗਿਆ ਜਿਹੜਾ ਖੁਦ ਨਹੀਂ ਡੋਲਦਾ, ਜਿਹੜਾ ਖੁਦ ਹਿੱਲਦਾ ਨਹੀਂ। ਸਤਿਗੁਰੂ ਨੇ ਜਿਵੇਂ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ, ਸਾਹਿਬ ਕਹਿੰਦੇ ਦੋਏ ਪੁੜ ਚੱਕੀ ਜੋੜ ਕੈ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡਿੱਠ। ਜਿਵੇਂ ਚੱਕੀ ਦੇ ਵਿੱਚ ਦਾਣੇ ਪੀਣ ਵਾਲੇ ਪਾਉਂਦੇ ਨਾ, ਜਿਹੜੇ ਦਾਣੇ ਚੱਕੀ ਦੀ ਕਿੱਲੀ ਨਾਲ ਆ ਜਾਂਦੇ ਹੋ, ਕਿਉਂਕਿ ਉਹ ਖੜੀ ਹੋਈ ਹੈ, ਉਹ ਡੋਲਦੀ ਨਹੀਂ, ਉਹ ਹਿੱਲਦੀ ਨਹੀਂ, ਉਹ ਘੁੰਮਦੀ ਨਹੀਂ, ਪਰ ਪੁੜ ਘੁੰਮਦਾ ਉਹਦੇ ਆਲੇ ਦੁਆਲੇ। ਜਿਹੜੇ ਦਾਣੇ ਚੱਕੀ ਦੇ ਪੁੜਾਂ ਵਿੱਚ ਚਲੇ ਗਏ, ਪੁੜ ਜਿਹੜੇ ਨੇ ਚੱਲਦੇ ਸਨ, ਉਹ ਦਾਣੇ ਜਿਹੜੇ ਪੀਸੇ ਗਏ, ਪਰ ਜਿਹੜੇ ਦਾਣੇ ਖੜੀ ਹੋਈ ਕਿੱਲੀ ਦੇ ਨਾਲ ਰਹਿ ਗਏ, ਉਹ ਟਿਕ ਗਏ। ਜਿਨ੍ਹਾਂ ਦਾ ਜੀਵਨ ਗੁਰੂ ਸ਼ਬਦ ਦੇ ਨੇੜੇ ਆ ਜਾਂਦਾ, ਉਹ ਟਿਕਣ ਲੱਗ ਪੈਂਦੇ ਨੇ, ਸਥਿਰ ਹੋ ਜਾਂਦੇ ਨੇ, ਫਿਰ ਉਹਨਾਂ ਨੂੰ ਸਮਾਂ ਹਿਲਾ ਨਹੀਂ ਸਕਦਾ ਜ਼ਿੰਦਗੀ ਵਿੱਚ, ਕਿਉਂਕਿ ਇਹ ਸਰੀਰ ਹੈ, ਇਹਦੇ ਵਿੱਚ ਉਥਲ ਪੁਥਲ ਆਉਂਦੀ ਰਹਿੰਦੀ ਜੀਵਨ ਵਿੱਚ, ਕਦੀ ਨੀਵਾਂ ਕਦੀ ਉੱਚਾ, ਕਦੀ ਲਾਭ ਕਦੀ ਹਾਨੀ, ਕਦੀ ਮਾਣ ਕਦੀ ਅਪਮਾਨ, ਇਹ ਵਰਤਦਾ ਰਹਿੰਦਾ ਹੈ। ਤੇ ਜਿੰਨਾ ਚਿਰ ਅਸੀਂ ਆਪਣੇ ਕੇਵਲ ਬਾਹਰੀ ਸਰੀਰ ਨਾਲ ਜੁੜੇ ਰਹਾਂਗੇ, ਉਨਾ ਚਿਰ ਹਿੱਲਣਾ ਵੀ ਬਣਿਆ ਰਹੇਗਾ, ਪਰ ਜਿਹੜੇ ਲੋਕ ਇੱਕ ਨਾਲ ਅੰਦਰੋਂ ਜੁੜ ਗਏ, ਉਹ ਆਪ ਵੀ ਸਥਿਰ ਹੈ, ਆਪ ਵੀ ਟਿਕਿਆ ਹੋਇਆ, ਜਿਹੜੇ ਉਹਦੇ ਚਰਨਾਂ ਨਾਲ ਜੁੜੇ ਸਾਧ ਸੰਗਤ ਜੀ ਉਹਦੇ ਵਰਗੇ ਬਣ ਗਏ, ਕੋਈ ਫਰਕ ਨਾ ਰਿਹਾ, ਉਹਦਾ ਰੂਪ ਹੋ ਗਏ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸੋ ਸੰਤ ਸੁਹੇਲਾ ਨਹੀਂ ਡੋਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੇ। ਹੁਣ ਕਿਰਪਾ ਉੱਥੇ ਹੁੰਦੀ ਸਾਧ ਸੰਗਤ ਜਿੱਥੇ ਗੁਰੂ ਨੂੰ ਪਤਾ ਲੱਗ ਜਾਏ ਵੀ ਅੱਗੇ ਥਾਂ ਹੈ, ਗੁਰੂ ਕੋਲ ਕਿਰਪਾ ਦੀ ਕਮੀ ਨਹੀਂ, ਬਖਸ਼ਿਸ਼ਾਂ ਦੀ ਕਮੀ ਨਹੀਂ ਹੈ, ਭੰਡਾਰ ਭਰੇ ਹੋਏ ਨੇ, ਬਹੁਤ ਖਜ਼ਾਨਾ ਹੈ ਸਤਿਗੁਰੂ ਜੀ ਦੇ ਕੋਲ, ਪਰ ਉਹ ਤਾਂ ਪਾਉਂਦਾ ਜੇ ਅੱਗੇ ਭਾਂਡਾ ਹੋਵੇ ਘੱਟੋ ਘੱਟ, ਜੇ ਵਰਤਾਉਣ ਵਾਲਾ ਵਰਤਾਉਣ ਜਾਂਦਾ ਤੇ ਜਿਨ੍ਹਾਂ ਕੋਲ ਭਾਂਡੇ ਨਹੀਂ ਹੁੰਦੇ ਉਹ ਨਹੀਂ ਪਾਉਂਦਾ, ਕਿਉਂਕਿ ਉਹਨਾਂ ਨੂੰ ਪਤਾ ਕਿੱਥੇ ਪਾਵਾਂਗਾ, ਇਹਦੇ ਕੋਲ ਬਰਤਨ ਨਹੀਂ ਹੈ। ਜਿਸ ਸਿੱਖ ਕੋਲ ਭਾਂਡਾ ਨਾ ਹੋਵੇ, ਉਹਨੇ ਸੇਵਾ ਨਾ ਕੀਤੀ ਹੋਵੇ, ਗੁਰੂ ਦਾ ਹੁਕਮ ਨਾ ਮੰਨਿਆ ਹੋਵੇ, ਉਹਦੇ ਅੰਦਰ ਭਾਂਡਾ ਨਹੀਂ ਹੁੰਦਾ। ਗੁਰੂ ਦੇ ਵੀ ਕੀ ਦੇਣ ਨੂੰ ਉਹਨੂੰ ਕੋਈ ਕੰਜੂਸੀ ਨਹੀਂ, ਕਦੀ ਉਹਨੂੰ ਕਾਹਦੀ ਕੰਜੂਸੀ ਹੋਣੀ, ਦੇਣ ਨੂੰ ਆਪਣੀਆਂ ਬਖਸ਼ਾਂ ਕਿਰਪਾ ਰਹਿਮਤ, ਪਰ ਉਹ ਕਿਰਪਾ ਪਾਏਗਾ ਕਿੱਥੇ, ਸਾਡੇ ਕੋਲ ਥਾਂ ਨਹੀਂ। ਇਸ ਕਰਕੇ ਕੋਈ ਆਦਮੀ ਬੜਾ ਉੱਚੀ ਉੱਚੀ ਪੁਕਾਰ ਰਿਹਾ ਸੀ ਪਰਮਾਤਮਾ ਨੂੰ, ਤੂੰ ਮੈਨੂੰ ਦਰਸ਼ਨ ਦੇ, ਤੂੰ ਮੈਨੂੰ ਕਿਰਪਾ ਕਰ, ਤੂੰ ਮੈਨੂੰ ਦਿਸਦਾ ਨਹੀਂ। ਕੋਲੋਂ ਕੋਈ ਪੁਰਾਣਾ ਅਭਿਆਸੀ ਲੰਘਿਆ, ਉਹਨੇ ਬਾਂਹ ਫੜ ਕੇ ਪੁੱਛਿਆ ਵੀ ਕੀ ਕਹਿਣਾ ਹੈ। ਕਹਿਣ ਲੱਗਾ ਰੱਬ ਨੂੰ ਕਹਿ ਰਿਹਾ ਦਰਸ਼ਨ ਦੇ। ਉਹ ਕਹਿੰਦੇ ਸੱਜਣਾ ਉਹਦੇ ਦਰਸ਼ਨ ਨਾ ਮੰਗ, ਉਹਦੇ ਤੋਂ ਅੱਖ ਮੰਗ ਜਿਹਦੇ ਨਾਲ ਦਰਸ਼ਨ ਕਰੀ ਦੇ ਨੇ, ਅੱਖ ਪਹਿਲਾਂ ਮੰਗ ਲੈ। ਤੇ ਸੱਚਾਈ ਇਹ ਹੈ ਵੀ ਦਰਸ਼ਨ ਉਹਨੇ ਕਿਹੜਾ ਕਿਤੇ ਦੇਣੇ ਨੇ, ਉਹ ਤੇ ਦਰਸ਼ਨ ਦੇ ਹੀ ਰਿਹਾ। ਅੱਖ ਮੰਗ ਉਹਦੇ ਤੋਂ, ਜਿੱਦਣ ਤੂੰ ਅੱਖ ਮੰਗ ਲਈ ਦਰਸ਼ਨ ਮੰਗਣ ਦੀ ਲੋੜ ਹੀ ਨਹੀਂ ਰਹਿਣੀ, ਉਹ ਤੇ ਹੋ ਹੀ ਰਹਿਣੇ। ਨੁਕਸ ਸਿਰਫ ਤੇਰੀ ਅੱਖ ਦਾ, ਜਿੱਦਣ ਅੱਖ ਮਿਲ ਗਈ। ਇਸ ਕਰਕੇ ਜਿਨ੍ਹਾਂ ਕੋਲ ਅੱਖ ਹੈ ਉਹ ਫਿਰ ਨਹੀਂ ਕਹਿੰਦੇ ਦਰਸ਼ਨ, ਕਿਉਂਕਿ ਦਰਸ਼ਨ ਤੇ ਅੱਖ ਦੁਆਰਾ ਆਪੇ ਹੀ ਹੈ, ਜਿੱਥੇ ਅੱਖ ਉੱਥੇ ਦਰਸ਼ਨ। ਜਿਨ੍ਹਾਂ ਦੀ ਸੁਰਤ ਜਾਗੀ, ਜਿਹੜੇ ਜਾਗ ਪਏ, ਜਿਹੜੇ ਹੋਸ਼ ਵਿੱਚ ਆ ਗਏ, ਗੁਰੂ ਦੇ ਸ਼ਬਦ ਨਾਲ ਸਾਂਝ ਪਾ ਲਈ, ਜੀਵਨ ਨੂੰ ਉੱਚਾ ਕਰ ਲਿਆ ਗੁਰੂ ਦੇ ਹੁਕਮ ਅਨੁਸਾਰ, ਉਹਨਾਂ ਨੂੰ ਗੁਰੂ ਦੀ ਅੱਖ ਮਿਲ ਗਈ। ਜਿਵੇਂ ਤੁਸੀਂ ਸੁਣਿਆ ਹੋਵੇਗਾ, ਬਾਬੇ ਫਰੀਦ ਨੂੰ ਅੱਖ ਮਿਲੀ ਸੀ, ਇੱਕ ਅੱਖ। ਜਦੋਂ ਅੱਖ ਮਿਲੀ ਤੇ ਫਿਰ ਖੁਦਾ ਲੱਭਣੋਂ ਰਹਿ ਗਏ, ਬੈਠ ਗਏ ਆਰਾਮ ਨਾਲ, ਕਿਉਂਕਿ ਅੱਖ ਮਿਲਦੀ ਸਭ ਕੁਝ ਮਿਲਦਾ, ਉਸ ਤੋਂ ਪਹਿਲਾਂ ਕੁਝ ਵੀ ਨਹੀਂ ਮਿਲਦਾ, ਹੈ ਸਾਰਾ ਕੁਝ। ਇਸ ਕਰਕੇ ਕਿਰਪਾ ਉਹਨਾਂ ਨੂੰ ਕੀਤੀ ਪ੍ਰਭੂ ਨੇ, ਉਹਦੇ ਵਿੱਚ ਫਿਰ ਕਿਹੜੀਆਂ ਦਾਤਾਂ ਟਿਕਾ ਦਿੱਤੀਆਂ। ਸਾਹਿਬ ਕਹਿੰਦੇ ਜਿਸ ਪ੍ਰਭੇ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ। ਹੁਣ ਨਿਡਰਤਾ ਦਾ ਗੁਣ, ਸਾਰੇ ਗੁਣ ਨਾ ਜਿਉਂ ਜਿਉਂ ਜੁੜਾਂਗੇ, ਪਹਿਲਾ ਜਿਹੜਾ ਨਹੀਂ ਡੁਲਾਵੈ ਉਹ ਗੁਣ ਤਾਂ ਆਉਂਦਾ ਵੀ ਪਹਿਲਾ ਗੁਣ ਆਉਂਦਾ ਬੇਪਰਵਾਹੀ ਦਾ। ਜਿਵੇਂ ਹਰ ਇੱਕ ਬੰਦਾ ਚਿੰਤਾ ਵਿੱਚ ਰਹਿੰਦਾ, ਬੇਪਰਵਾਹੀ ਉਹਨੂੰ ਆਉਂਦੀ ਹੀ ਨਹੀਂ, ਡਰ ਰਹਿੰਦਾ ਹੁੰਦਾ, ਡਰ ਇਹਦਾ ਵੀ ਜੀਵਨ ਕਿਤੇ ਸਮਾਪਤ ਨਾ ਹੋ ਜਾਏ। ਸਭ ਤੋਂ ਪਹਿਲੀ ਜਿਹੜੀ ਪ੍ਰਾਪਤੀ ਧਾਰਮਿਕ ਬੰਦੇ ਦੀ, ਉਹ ਨਿਡਰ ਹੋਣਾ, ਬੇਪਰਵਾਹ ਹੋਣਾ, ਕਿਉਂਕਿ ਜਦੋਂ ਪਹਿਲੀ ਵਾਰੀ ਪਹਿਲੇ ਸਟੈਪ ਤੇ ਉਹ ਖੜਾ ਹੁੰਦਾ, ਉਹਨੂੰ ਪਤਾ ਲੱਗਦਾ ਮੌਤ ਹੈ ਹੀ ਨਹੀਂ ਸੀ, ਆਪਾਂ ਐਵੇਂ ਡਰਦੇ ਰਹੇ, ਮੌਤ ਕੋਈ ਵੀ ਨਹੀਂ ਸੀ, ਸਮਾਪਤ ਕੁਝ ਹੁੰਦਾ ਹੀ ਨਹੀਂ। ਇਹ ਡਰ, ਇਹ ਭੈ ਬੇਪਰਵਾਹੀ ਵਿੱਚ ਬਦਲ ਗਿਆ। ਜਿਨ੍ਹਾਂ ਬਾਰੇ ਉਹ ਬੇਪਰਵਾਹੀ ਦਾ ਜ਼ਿਕਰ ਕਰਦੇ ਹੋਏ ਸਾਹਿਬ ਕਹਿੰਦੇ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨਾ। ਬੇਪਰਵਾਹ, ਬੇਚਿੰਤ, ਗਮ ਤੋਂ ਰਹਿਤ, ਜਿਹਨੂੰ ਭਗਤ ਰਵਿਦਾਸ ਕਹਿੰਦੇ ਬੇਗਮ ਪੁਰਾ ਸਹਿਰ ਕੋ ਨਾਉ, ਦੁਖ ਅੰਧੋ ਨਹੀਂ ਤੇ ਠਾਉ। ਅੰਧੋ ਚਿੰਤਾ, ਚਿੰਤਾ ਸਾਧ ਸੰਗਤ ਜੀ ਹੁੰਦੀ ਹੈ। ਤਿੰਨ ਸਮੇਂ ਨੇ ਸਾਡੀ ਜ਼ਿੰਦਗੀ ਵਿੱਚ, ਇੱਕ ਜਿਹੜਾ ਭੂਤਕਾਲ, ਭੂਤਕਾਲ ਦੇ ਅਰਥ ਨੇ ਜੋ ਬੀਤ ਗਿਆ, ਪਾਸਟ, ਲੰਘ ਚੁੱਕਾ ਹੈ, ਜੋ ਕੱਲ ਨਿਕਲ ਗਿਆ। ਇੱਕ ਹੈ ਵਰਤਮਾਨ, ਜੋ ਹੁਣ ਚੱਲ ਰਿਹਾ, ਇੱਕ ਹੈ ਭਵਿੱਖ, ਆਉਣ ਵਾਲਾ। ਇਹ ਤਿੰਨ ਪ੍ਰਕਾਰ ਦਾ ਸਮਾਂ ਹੈ। ਤੇ ਜਿਹੜਾ ਬੀਤ ਚੁੱਕਾ ਹੈ ਤੇ ਜਿਹੜਾ ਆਉਣ ਵਾਲਾ ਹੈ, ਬੀਤ ਚੁੱਕੇ ਵਿੱਚ ਅਸੀਂ ਜਦੋਂ ਜਾਵਾਂਗੇ ਉਦੋਂ ਇੱਕ ਚੀਜ਼ ਸਾਨੂੰ ਲੱਭੇਗੀ, ਉਹ ਕਿਹੜੀ? ਪਛਤਾਵਾ। ਪਛਤਾਉਂਦਾ ਮਨੁੱਖ ਕਾਹਦੇ ਤੇ ਹੈ? ਜੋ ਬੀਤਿਆ ਉਹਦੇ ਵਿੱਚ ਜਿੱਥੇ ਜਿੱਥੇ ਗਲਤੀ ਹੋਈ ਉਹਦੇ ਤੇ ਪਛਤਾਈ ਜਾਏਗਾ। ਬੀਤੇ ਹੋਏ ਵਿੱਚ ਜਾਂ ਅਸੀਂ ਜਾਂਦੇ ਹਾਂ, ਅਸੀਂ ਪਿੱਛੇ ਸੋਚਦੇ ਰਹਿੰਦੇ ਹਾਂ, ਕੱਲ ਕੀ ਕੀਤਾ ਸੀ, ਸਵੇਰੇ ਕੀ ਕੀਤਾ ਸੀ, ਪਰਸੋਂ ਕੀ ਕੀਤਾ ਸੀ, ਪਿਛਲੇ ਸਾਲ ਕੀ ਹੋਇਆ। ਆਮ ਤੌਰ ਤੇ ਅਸੀਂ ਪਾਸਟ, ਜਿਹੜਾ ਗੁਜ਼ਰ ਚੁੱਕਾ ਹੈ, ਲੰਘਿਆ, ਉਹਦੇ ਵਿੱਚ ਅਸੀਂ ਜਿਉਂ ਜਿਉਂ ਕੇ, ਔਰ ਬੀਤੇ ਹੋਏ ਕਾਲ ਦੇ ਮਿੱਤਰਾਂ ਨਾਲ ਤੇ ਦੁਸ਼ਮਣਾਂ ਨਾਲ ਅਸੀਂ ਵਾਰਤਾਲਾਪ ਕਰਦੇ ਰਹਿੰਦੇ ਹਾਂ ਵਰਤਮਾਨ ਵਿੱਚ, ਜਿਨ੍ਹਾਂ ਨਾਲ ਸਾਡੀ ਦੁਸ਼ਮਣੀ ਹੈ, ਈਰਖਾ ਹੈ, ਦਵੈਸ਼, ਉਹ ਬੀਤੇ ਹੋਏ ਕਾਲ ਦੇ ਸਾਡੇ ਦੁਸ਼ਮਣ ਜਿਹੜੇ ਲੰਘ ਗਏ, ਉਹਨਾਂ ਨਾਲ ਅਸੀਂ ਅੰਦਰੋਂ ਕਈ ਵਾਰੀ ਝਗੜਦੇ ਰਹਿੰਦੇ ਹਾਂ, ਕਈ ਵਾਰੀ ਮਿੱਤਰਾਂ ਨਾਲ ਗੱਲਾਂ ਕਰਦੇ ਰਹਿੰਦੇ ਹਾਂ ਤੇ ਵਰਤਮਾਨ ਖਰਾਬ ਹੋ ਜਾਂਦਾ ਸਾਰਾ। ਇਸ ਕਰਕੇ ਕਿਸੇ ਨੇ ਬਹੁਤ ਸੁੰਦਰ ਇੱਕ ਬਚਨ ਕਿਹਾ ਹੈ ਕਿ ਜੇ ਤੂੰ ਜੀਵਨ ਦਾ ਲਕਸ਼ ਪੂਰਾ ਕਰਨਾ ਤੂੰ ਬੀਤੇ ਹੋਏ ਸਮੇਂ ਨੂੰ ਛੱਡ। ਜਾਂ ਕਈ ਇਹ ਵੀ ਅਭਿਆਸ ਕਰਦੇ ਨੇ ਵੀ ਜਿਵੇਂ ਸੂਰਜ ਚੜਿਆ ਤੇ ਮੇਰਾ ਅੱਜ ਜਨਮ ਹੋਇਆ ਸਵੇਰੇ, ਉਹ 12 ਘੰਟੇ ਨੂੰ ਆਪਣਾ ਜਨਮ ਕਹਿੰਦੇ ਕਿ ਜਿੰਨਾ ਚਿਰ ਮੈਂ ਸਵੇਰੇ ਜਾਗਿਆ ਮੇਰਾ ਅੱਜ ਜਨਮ ਹੋਇਆ ਹੈ, ਯਾਨੀ ਕਿ ਕੱਲ ਦੇ ਦੁਸ਼ਮਣ ਤੇ ਮਿੱਤਰ ਸਮਾਪਤ ਹੋ ਜਾਣ, ਉਹਦੇ ਵਿੱਚੋਂ ਮਨ ਨਿਕਲੇ ਤੇ ਵਰਤਮਾਨ ਵਿੱਚ ਆਵੇ ਜਿਹੜਾ ਹੁਣ ਚੱਲ ਰਿਹਾ। ਜਿਹੜੇ ਪਿਛਲੇ ਸਮੇਂ ਵਿੱਚ ਵਿਚਰਾਂਗੇ ਉਹਦੇ ਵਿੱਚ ਸਾਡੇ ਵਿੱਚ ਪਛਤਾਵਾ ਰਹੇਗਾ, ਤੇ ਜਾਂ ਫਿਰ ਸਾਡਾ ਧਿਆਨ ਕੱਲ ਤੇ ਰਹਿੰਦਾ, ਉਹਦੇ ਵਿੱਚੋਂ ਕੀ ਮਿਲਦਾ, ਉਹਦੇ ਵਿੱਚੋਂ ਚਿੰਤਾ ਮਿਲਦੀ, ਇਹ ਸਾਡੀ ਹਾਲਤ ਬਣੀ ਰਹਿੰਦੀ। ਜਿਹਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਆਉਣ ਵਾਲੇ ਦਾ ਸਹਿਮ, ਇੱਕ ਤੇ ਬੀਤ ਗਿਆ, ਉਹ ਕਹਿੰਦੇ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ। ਉਹ ਹੱਡਾਂ ਨੂੰ ਖਾਈ ਜਾਂਦੀ ਯਾਦ, ਚਿੰਤਾ ਹੈ ਉਹਦੀ, ਪਛਤਾਵਾ ਹੈ। ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੇ ਦਾ ਸਹਿਮ ਜਾਣ ਨੂੰ ਪਿਆਰ ਸੁਕਾਵੇ। ਜਾਂ ਫਿਰ ਆਉਣ ਵਾਲੇ ਸਮੇਂ ਵਿੱਚ ਬੰਦਾ ਜਿਉਂਦਾ ਅੱਗੇ ਲੰਘ ਜਾਂਦਾ, ਪਰ ਜਿਹੜੀ ਹੁਣ ਦਾ ਪਾਲੇ ਉਹਦੇ ਵਿੱਚੋਂ ਉਹ ਖਾਲੀ ਸੁੱਤਾ ਹੋਇਆ। ਇਹ ਇੱਕ ਤਰ੍ਹਾਂ ਦੀ ਨੀਂਦ ਹੈ ਸਾਧ ਸੰਗਤ ਦੀ, ਇੱਕ ਤੇ ਸਰੀਰ ਦੀ ਨੀਂਦ ਹੈ, ਦੂਜੀ ਨੀਂਦ ਹੈ ਜਾਂ ਪਿੱਛੇ ਸੋਚਦੇ ਰਹਿਣਾ ਜਾਂ ਅੱਗੇ ਸੋਚਦੇ ਰਹਿਣਾ, ਤੇ ਜਿਹੜਾ ਬਿਲਕੁਲ ਨੱਕ ਦੀ ਸੇਧ ਤੇ ਆ ਸੈਕਿੰਡ ਹੈ, ਪਲ ਹੈ, ਉਹਦੇ ਤੋਂ ਵਾਂਝੇ ਰਹਿ ਜਾਣਾ, ਇਹਨੂੰ ਕਹਿੰਦੇ ਮਨ ਸੁੱਤਾ ਹੋਇਆ। ਇਸ ਬੰਦੇ ਦਾ ਵਰਤਮਾਨ ਵਿੱਚ ਨਹੀਂ ਜਾਗਦਾ, ਤੇ ਵਰਤਮਾਨ ਵਿੱਚ ਜਾਗੇਗਾ ਗਾ ਤੇ ਮਨ ਟਿਕੇਗਾ ਉਹਦਾ, ਫਿਰ ਕੰਮ ਕਰੇਗਾ ਉਹਦੇ ਵਿੱਚ ਪੂਰੀ ਤਰ੍ਹਾਂ ਇਕਾਗਰ ਹੋ ਕੇ। ਤਾਂ ਅਸੀਂ ਜਿਹੜੇ ਧਰਮ ਵੀ ਕਮਾ ਰਹੇ ਹਾਂ, ਅਸੀਂ ਜਾਂ ਬੀਤ ਕਾਲ ਵਿੱਚ ਚਲੇ ਜਾਂਦੇ ਹਾਂ ਜਾਂ ਆਉਣ ਵਾਲੇ ਸਮੇਂ ਵਿੱਚ, ਅਸੀਂ ਇਹ ਕਹਿੰਦੇ ਹਾਂ ਵੀ ਕੱਲ੍ਹ ਨੂੰ ਹੋ ਜਾਏਗਾ, ਪਰਸੋਂ ਨੂੰ, ਅਗਲੇ ਸਾਲ, ਜੋਤਸ਼ੀ ਰੱਖੇ ਹੋਏ ਨੇ ਉਹ ਆਉਣ ਵਾਲੇ ਬਾਰੇ ਦੱਸਦੇ ਨੇ, ਜਾਂ ਉਹ ਦੱਸਦੇ ਨੇ ਪਿੱਛੇ ਤੁਸੀਂ ਇਹ ਕੀਤਾ ਸੀ, ਗੁਰੂ ਸਾਹਿਬ ਇਹ ਨਹੀਂ ਦੱਸਦੇ। ਉਹ ਕਹਿੰਦੇ ਤੂੰ ਪਿਛਲੇ ਨੂੰ ਵੀ ਛੱਡ, ਜੋਤਸ਼ੀਆਂ ਨੂੰ ਛੱਡ, ਉਹ ਤੇਰੇ ਬੀਤ ਕਾਲ ਨੂੰ ਕਹਿਣਗੇ ਪਿੱਛੇ ਤੂੰ ਆਹ ਕੀਤਾ ਇਹ ਕੀਤਾ, ਉਹ ਤੇ ਚਲਾ ਗਿਆ, ਉਹਦਾ ਕੀ ਕਰੇਗਾ। ਜਾਂ ਫਿਰ ਤੈਨੂੰ ਡਰਾਉਣਗੇ ਆਉਣ ਵਾਲੇ ਵਿੱਚ ਇਹ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਇਹ ਕੰਮ ਨਹੀਂ ਕਰਦੇ, ਉਹ ਕਹਿੰਦੇ ਨੇ ਨਾ ਤੂੰ ਪਿੱਛੇ ਜਾ ਤੇ ਨਾ ਕੇ ਹੁਣ ਮੇਰੇ ਨਾਲ ਗੱਲ ਕਰ, ਮੇਰੇ ਸਾਹਮਣੇ ਬਹਿ, ਹੁਣ ਤੂੰ ਕੀ ਕਰਨਾ ਇਸੇ ਵਕਤ ਕਰ, ਜਦੋਂ ਤੂੰ ਇਸ ਵਕਤ ਨੂੰ ਸੋਧ ਲਵੇਂਗਾ ਤੇਰਾ ਬੀਤਿਆ ਵੀ ਸਾਫ਼ ਹੋ ਜਾਏਗਾ ਤੇ ਆਉਣ ਵਾਲਾ ਵੀ, ਦੋਵੇਂ ਸਮੇਂ ਤੇਰੇ ਕੰਟਰੋਲ ਵਿੱਚ ਆ ਜਾਣ। ਇਸ ਤਰ੍ਹਾਂ ਹਜ਼ੂਰ ਵਰਤਮਾਨ ਦੇ ਵਿੱਚ ਉਹ ਡੋਲਦੇ ਨਹੀਂ, ਪਰ ਸਦਾ ਨਿਡਰ ਬੇਪਰਵਾਹ ਹੋ ਜਾਂਦੇ ਨੇ, ਬੇਚਿੰਤ ਹੋ ਜਾਂਦੇ ਨੇ। ਔਰ ਸਤਿਗੁਰੂ ਉਹਨਾਂ ਦਾ ਜ਼ਿਕਰ ਇੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਰ ਰਹੇ ਨੇ, ਕਹਿੰਦੇ ਸੋ ਸੇਵਕ ਕਹੋ ਕਿਸ ਤੇ ਡਰੈ। ਹੁਣ ਡਰ ਕਾਹਦਾ, ਪਰਿਭਾਸ਼ਾ ਉਹਦੇ ਉੱਤੇ, ਉਹਦੇ ਉੱਤੇ ਪੂਰਾ ਵਿਸ਼ਵਾਸ ਜੰਮ ਗਿਆ ਮਨ ਪੂਰੀ ਤਰ੍ਹਾਂ। ਹੁਣ ਕਿੱਥੇ ਮਨ ਵਿੱਚ ਡਰ, ਹੁਣ ਕਿੱਥੇ ਭੈ, ਇਹ ਸਾਰੇ ਭੈ ਕਦੋਂ ਨੱਸਦੇ ਨੇ। ਸਾਹਿਬ ਕਹਿੰਦੇ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ। ਭੈ ਕਦੋਂ ਹਟੇ, ਜਦੋਂ ਸ਼ਰਨ ਵਿੱਚ ਆਏ, ਭੈ ਖਤਮ ਹੋ ਗਿਆ, ਪੂਰਨ ਭਰੋਸਾ, ਵਿਸਾ, ਵਿਸ਼ਵਾਸ ਆ ਗਿਆ ਗੁਰੂ ਤੇ। ਉਹਦੇ ਹੁੰਦਿਆਂ ਪੂਰਾ ਭਰੋਸਾ ਅੰਦਰ ਜਾਗ ਪਿਆ, ਜਿਹੜਾ ਬੜੇ ਸਮੇਂ ਦੀਆਂ ਕਮਾਈਆਂ ਤੋਂ ਬਾਅਦ ਜਾਗਦਾ ਹੈ। ਸਾਧ ਸੰਗਤ ਦੀ ਇਹ ਜਿਹੜਾ ਭਰੋਸਾ ਹੈ ਨਾ, ਸਿੱਧਾ ਨਹੀਂ ਆਉਂਦਾ, ਖਿਆਲ ਰੱਖਣ, ਇਹ ਕਮਾਈ ਦਿੱਤੀ ਹੋਈ ਤਾਂ ਹੈ ਗੁਰੂ ਸਾਹਿਬ ਨੇ। ਕਲਾਸ ਬਾਈ ਕਲਾਸ ਤੁਰਨਾ, ਸਟੈਪ ਬਾਈ ਸਟੈਪ, ਇੱਕ ਇੱਕ ਕਰਕੇ ਥੋੜਾ ਥੋੜਾ ਕਰੀ ਜਾ, ਥੋੜਾ ਥੋੜਾ ਕਰ। ਸਿੱਧਾ ਭਰੋਸਾ ਅਸੀਂ ਭਾਵੇਂ ਸੋਚ ਵੀ ਲਈਏ ਨਾ ਜੀ ਮੈਨੂੰ ਬੜਾ ਭਰੋਸਾ ਹੈ, ਮੇਰੇ ਵਿੱਚ ਬੜਾ ਭਰੋਸਾ ਹੈ, ਨਹੀਂ। ਜਿੰਨਾ ਚਿਰ ਕੋਈ ਪੂਰੇ ਟਾਈਮ ਦੇ ਵਿੱਚੋਂ ਗੁਜ਼ਰ ਕੇ ਨਹੀਂ ਆਉਂਦਾ, ਭਰੋਸਾ ਪੱਕਦਾ ਨਹੀਂ, ਕੱਚਾ ਰਹਿ ਜਾਂਦਾ। ਇਹ ਜੀਵਨ ਕੱਚੀ ਕੰਧ ਵਰਗਾ ਤੁਸੀਂ ਪੁਰਾਣੇ ਸਮੇਂ ਵਿੱਚ ਵੇਖਿਆ ਹੋਣਾ, ਜਿਵੇਂ ਗੁਰੂ ਸਾਹਿਬ ਕਹਿੰਦੇ ਜਲ ਕੀ ਭੀਤ ਜੈਸੇ ਬਸੁਦਾ ਕੋ ਸਾਜ ਹੈ। ਇਹ ਕੰਧ ਜਿਹੜੀ ਹੈ ਨਾ, ਮਿੱਟੀ ਦਾ ਹੈ ਜੀਵਨ ਜਿਹੜਾ, ਤੇ ਹੁਣ ਤਾਂ ਉਹ ਚੀਜ਼ਾਂ ਨਹੀਂ ਰਹੀਆਂ, ਕਿਤੇ ਕਿਤੇ ਮਿੱਟੀ ਦੇ ਘਰ ਹੋਣਗੇ। ਪਹਿਲਾਂ ਜਦੋਂ ਮਿੱਟੀ ਦੀ ਕੰਧ ਬਣਾਉਂਦੇ ਸਨ ਤੇ ਉਹਨੂੰ ਇੱਕ ਦਿਨ ਵਿੱਚ ਨਹੀਂ ਸੀ ਬਣਦੀ, ਉਹ ਇੱਕ ਦਿਨ ਇੱਕ ਵਾਰ ਦੇਈਦਾ ਸੀ, ਇੱਕ ਫੁੱਟ ਇੱਕ ਦਿਨ ਦੇ ਦਿੱਤਾ, ਫਿਰ ਉਹਨੂੰ ਅਗਲੇ ਦਿਨ ਤੱਕ ਉਹ ਥੋੜੀ ਜੀ ਇੰਨਾ ਉਹਦੇ ਵਿੱਚ ਸਖਤੀ ਆ ਜਾਂਦੀ ਸੀ ਵੀ ਉੱਪਰ ਵਾਲੀ ਮਿੱਟੀ ਨੂੰ ਝੱਲ ਲਏਗੀ। ਇੱਕ ਦਿਨ ਇੱਕ ਵਾਰ, ਅਗਲੇ ਦਿਨ ਉਹ ਸੁੱਕ ਜਾਂਦੀ ਸੀ, ਫਿਰ ਉਹਦੇ ਉੱਤੇ ਦੂਜਾ ਵਾਰ, ਫਿਰ ਉਹ ਸੁੱਕ ਜਾਂਦੀ। ਇਸ ਤਰ੍ਹਾਂ ਇੱਕ ਇੱਕ ਵਾਰ ਕਰਕੇ ਉਦੋਂ ਲੱਗਦਾ ਸੀ ਕੱਚਾ। ਇਹ ਜਿਹੜਾ ਸਤਿਗੁਰਾਂ ਦਾ ਉਪਦੇਸ਼ ਇਹ ਵੀ ਸਾਧ ਸੰਗਤ ਜੀ, ਕੋਈ ਪੱਕੀਆਂ ਇੱਟਾਂ ਵਾਲੀ ਕੰਧ ਨਹੀਂ ਵੀ ਇੱਕ ਇੱਕ ਕਰਕੇ ਵਾਰ ਲਾਉਣਾ ਪੈਂਦਾ, ਛੋਟੀ ਛੋਟੀ ਇੱਟ। ਤੇ ਹੁਣ ਬੰਦਾ ਲਾਲਚੀ ਹੋ ਗਿਆ, ਬੜੇ ਬੜੇ ਲੋਕ ਨੇ ਸਿੱਧੇ ਵਾਰ ਇੱਕੋ ਦਿਨ ਲਾ ਲੈਂਦੇ ਨੇ, ਫਿਰ ਦੂਜੇ ਦਿਨ ਕਹਿੰਦੇ ਕੰਧ ਡਿੱਗ ਪਈ। ਗੁਰੂ ਦੇ ਹੁਕਮ ਵਿੱਚ ਨਹੀਂ ਤੁਰੇ, ਆਪਣੀ ਮਨ ਮਰਜ਼ੀ ਕਰ ਲਈ। ਸਤਿਗੁਰੂ ਨੇ ਤੇ ਇਹ ਉਪਦੇਸ਼ ਦਿੱਤਾ ਸੀ, ਕਹਿੰਦੇ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਜੇ ਤੁਸੀਂ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਹੈ ਤੇ ਸਹਿਜ ਨਾਲ ਉਹਨੂੰ ਰਿੜਕੋ। ਹਜ਼ੂਰ ਕਹਿੰਦੇ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ। ਬਿਲੋਵਣ ਦਾ ਅਰਥ ਰਿੜਕਣਾ, ਜਿਵੇਂ ਦੁੱਧ ਦਹੀਂ ਰਿੜਕੀ ਦਾ ਹੈ। ਹਜ਼ੂਰ ਕਹਿੰਦੇ ਸਹਿਜ ਬਿਲੋਵੋ, ਪਹਿਲਾਂ ਸਾਰੀਆਂ ਚੀਜ਼ਾਂ ਤਾਂ ਹੀ ਤੇ ਤਾਕਤਵਰ ਸਨ। ਜੇ ਦੁੱਧ ਰਿੜਕਿਆ ਜਾਂਦਾ ਸੀ ਉਹ ਵੀ ਸਹਿਜ ਨਾਲ, ਉਹਦਾ ਤੱਤ ਨਹੀਂ ਸੀ ਖਤਮ ਹੁੰਦਾ। ਜਿਹੜਾ ਉਹਨੂੰ ਪੀਂਦਾ ਸੀ ਉਹਦੇ ਵਿੱਚ ਵੀ ਲੱਸੀ ਵਿੱਚ ਸਹਿਜ ਆਉਂਦਾ ਸੀ। ਪਹਿਲਾਂ ਸਾਧ ਸੰਗਤ ਉਹਨੂੰ ਕਾੜਨੀ ਵਿੱਚ ਪਾ ਕੇ ਸਾਰਾ ਦਿਨ ਥੋੜਾ ਥੋੜਾ ਕਾੜਿਆ ਜਾਂਦਾ ਸੀ, ਫਿਰ ਉਹਨੂੰ ਜਮਾਇਆ ਜਾਂਦਾ ਸੀ। ਇਸ ਤਰ੍ਹਾਂ ਲੰਬਾ ਪ੍ਰੋਸੀਜਰ ਪੈ ਜਾਂਦਾ ਸੀ ਤੇ ਉਹਦੇ ਵਿੱਚੋਂ ਜਿਹੜਾ ਤੱਤ ਨਿਕਲਦਾ ਸੀ ਉਹਨੂੰ ਖਾਧਿਆਂ ਉਸ ਘਿਓ ਨੂੰ ਟਿਕਾ ਆਉਂਦਾ ਸੀ ਮਨੁੱਖ ਨੂੰ। ਇਸੇ ਤਰ੍ਹਾਂ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਸਨ ਉਹ ਵੀ ਕਈ ਘੰਟਿਆਂ ਬੱਧੀ ਥੋੜਾ ਥੋੜਾ ਗਰਮ ਕਰਕੇ ਉਹਨਾਂ ਨੂੰ ਰਿੰਨਿਆ ਜਾਂਦਾ ਸੀ, ਇੱਕਦਮ ਉਹਨਾਂ ਦੇ ਥੱਲੇ ਅੱਗ ਨਹੀਂ ਸੀ ਬਾਲੀ ਜਾਂਦੀ। ਤੇ ਹੁਣ ਤੇ ਆਦਮੀ ਬਸ ਇਸ ਤਰ੍ਹਾਂ ਦਾ ਹੋ ਗਿਆ, ਕਹਿੰਦੇ ਮੈਂ ਇਧਰੋਂ ਬਟਨ ਦਬਾਵਾਂ ਤੇ ਥਾਲੀ ਮੇਰੇ ਸਾਹਮਣੇ ਆ ਜਾਏ। ਇਸ ਕਰਕੇ ਉਹ ਜਿੰਨੀ ਤੇਜ਼ੀ ਨਾਲ ਚੀਜ਼ਾਂ ਬਣਦੀਆਂ ਨੇ ਦਿਮਾਗ ਉਹਦੀ ਤੇਜ਼ੀ ਨਾਲ ਦੌੜਨ ਲੱਗ ਪਿਆ, ਮਨ ਨਹੀਂ ਟਿਕਦਾ। ਹੁਣ ਤੇ ਮਨੁੱਖ ਕਹਿੰਦਾ ਵੀ ਬਟਨ ਦੱਬਾਂ ਤੇ ਬੰਦੇ ਦਾ ਜਨਮ ਹੋ ਜਾਏ, ਬਟਨ ਦੱਬਾਂ ਤੇ ਜਵਾਨ ਹੋ ਜਾਏ, ਬਸ ਅਗਲਾ ਬਟਨ ਨਹੀਂ ਦੱਬਦਾ ਕਹਿੰਦੇ ਹੁਣ ਮੌਤ ਵੀ ਹੋ ਜਾਏ, ਉਹਦੇ ਤੇ ਬੰਦ ਕਰ ਦਿੰਦਾ। ਇਹ ਸਾਰੀਆਂ ਚੀਜ਼ਾਂ ਬਟਨਾਂ ਤੇ ਆ ਗਈਆਂ, ਸਵਿੱਚ ਤੇ ਆ ਗਏ। ਜੀਵਨ ਇਸ ਤਰ੍ਹਾਂ ਦਾ ਨਹੀਂ, ਉਹ ਇੰਨੀ ਕਾਲ ਨੂੰ ਪ੍ਰਵਾਨ ਨਹੀਂ ਕਰਦਾ। ਪਰਮਾਤਮਾ ਨੂੰ ਕਾਹਦੀ ਕਾਲ ਹੈ, ਉਹ ਸਹਿਜ ਨਾਲ ਸੰਬੰਧਿਤ ਹੈ। ਕੁਦਰਤ ਦਾ ਜਿਹੜਾ ਨੇਚਰ ਦਾ ਸਿਸਟਮ ਚੱਲ ਰਿਹਾ ਉਹਦੇ ਵਿੱਚ ਕਾਲੀ ਨਹੀਂ ਹੈ, ਉਹ ਤੇ ਇੰਨੀ ਸਹਿਜ ਵਿੱਚ। ਤੁਸੀਂ ਹੈਰਾਨ ਹੋਵੋਗੇ, ਇੱਕ ਬੰਦਾ ਫਸਲ ਬੀਜਦਾ, ਇੱਕ ਮਾਲੀ ਬੂਟਾ ਲਾਉਂਦਾ, ਉਹ ਇਹ ਕਹਿੰਦਾ ਜ਼ਰੂਰ ਹੈ ਵੀ ਵੱਡਾ ਹੋ ਗਿਆ ਮੇਰਾ ਬੂਟਾ, ਪਰ ਉਹਨੂੰ ਕਹੋ ਵੀ ਸਾਨੂੰ ਵਿਖਾ ਜਦੋਂ ਇਹ ਵੱਧਦਾ ਇਹਦੀ ਸਪੀਡ, ਪੱਤਰ ਨਿਕਲਦੇ ਦਿਸਦੇ ਨਹੀਂ? ਦਿਸਣਗੇ, ਨਿਕਲ ਆਉਣਗੇ। ਕੁਦਰਤ ਇੰਨੀ ਸਹਿਜ ਵਿੱਚ ਹੈ, ਉਹਦੀ ਸਪੀਡ ਇੰਨੀ ਸਲੋਅ ਹੈ, ਤੇ ਸਾਡੇ ਮਨ ਦੀ ਸਪੀਡ ਬਹੁਤ ਤੇਜ਼ ਹੋ ਗਈ, ਇਸੇ ਕਰਕੇ ਸਾਡੀ ਬਣ ਨਹੀਂ ਆਉਂਦੀ, ਇਸੇ ਕਰਕੇ ਸਾਡਾ ਉਹਦੇ ਨਾਲ ਸੰਬੰਧ ਨਹੀਂ ਜੁੜਦਾ। ਅਸੀਂ ਵੀ ਕਾਹਲੀ ਕਾਹਲੀ ਸੰਸਾਰੀ ਕਾਹਲੀ ਕਾਹਲੀ ਧਰਮ ਧਨ ਕਮਾ ਰਹੇ ਨੇ, ਧਰਮੀ ਕਾਹਲੀ ਕਾਹਲੀ ਧਰਮ ਕਮਾ ਰਹੇ ਨੇ, ਦੋਵਾਂ ਦੇ ਪੱਲੇ ਕੁਝ ਨਹੀਂ ਪੈਂਦਾ। ਇਸ ਲਈ ਗੁਰੂ ਸਾਹਿਬ ਕਹਿੰਦੇ ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇਸ ਤਰ੍ਹਾਂ ਸਹਿਜ ਨਾਲ ਸਾਧ ਸੰਗਤ। ਮੈਂ ਬੜੀ ਸੁੰਦਰ ਇੱਕ ਕਹਾਣੀ ਪੜ੍ਹੀ ਇਸ ਮਾਮਲੇ ਵਿੱਚ ਆਪ ਜੀ ਨਾਲ ਸਾਂਝੀ ਕਰਦਿਆਂ, ਕਿ ਦੋ ਸਾਧਕ ਸਨ, ਦੋਵੇਂ ਭਗਤੀ ਕਰਨ ਵਾਸਤੇ ਤੁਰੇ। ਇੱਕ ਬੜੀ ਸੋਹਣੀ ਥਾਂ ਵੇਖ ਕੇ ਉਹਨਾਂ ਨੇ ਸੁਹਾਵਣੀ, ਜਿੱਥੋਂ ਕੋਈ ਨਹੀਂ ਸੀ ਲੰਘਦਾ, ਦੋ ਰੁੱਖ ਉਹਨਾਂ ਨੇ ਕਹਿੰਦੇ ਚੁਣ ਲਏ ਵੀ ਇਸ ਥੱਲੇ ਤੂੰ ਬਹਿ ਜਾ, ਇੱਕ ਥੱਲੇ ਦੂਸਰਾ, ਦੋਵੇਂ ਬੈਠ ਗਏ, ਬੰਦਗੀ ਸ਼ੁਰੂ ਕਰ ਦਿੱਤੀ। ਹੁਣ ਇੱਕ ਜਿਹੜਾ 10 ਕੁ ਮਿੰਟ ਮੀਟੇ ਅੱਖਾਂ ਤੇ ਵੇਖੇ ਅੱਖਾਂ ਖੋਲ ਕੇ ਵੀ ਰੱਬ ਆਇਆ ਕਿ ਨਹੀਂ, ਆਕਾਸ਼ ਵੱਲ, ਉੱਥੋਂ ਕਿੱਥੋਂ ਆਉਣਾ ਸੀ, ਉੱਥੇ ਆਕਾਸ਼ ਵਿੱਚ ਸੂਰਜ, ਰੱਬ ਜਿੱਧਰੋਂ ਆਉਣਾ ਸੀ ਉੱਧਰ ਅੱਖ ਜਾਏ ਨਾ। ਥੋੜਾ ਜਿਹਾ ਵੇਖੇ, ਬੜੇ ਉਲਾਮੇ, ਬੜਾ ਕਲਪਣ ਲੱਗ ਪਿਆ, 2-4 ਦਿਨਾਂ ਵਿੱਚ ਲਾਲਾ ਲਾਲਾ ਕਰ ਦਿੱਤੀ ਉਸ, ਕੁਝ ਨਹੀਂ ਬਣਿਆ ਜੀ, ਕੁਝ ਨਹੀਂ ਹੋਇਆ। ਦੂਸਰਾ ਉਸੇ ਤਰ੍ਹਾਂ ਬੈਠਾ, ਕੁਝ ਦਿਨਾਂ ਬਾਅਦ ਕਹਿੰਦੇ ਰੱਬ ਖੁਦ ਤੇ ਆ ਨਹੀਂ ਸਕਦਾ ਇੰਨੀ ਜਲਦੀ, ਉਹਨੂੰ ਹੋਰ ਵੀ ਬੜੇ ਕੰਮ ਨੇ। ਉਹਨੇ ਆਪਣਾ ਸੈਕਟਰੀ ਭੇਜਿਆ ਵੀ ਜਾ, ਉਹ ਥੱਲੇ 2 ਆਦਮੀ ਬੈਠੇ ਨੇ, ਇੱਕ ਬਹੁਤ ਰੌਲਾ ਪਾ ਰਿਹਾ, ਪਤਾ ਕਰਕੇ ਆ, ਮੈਂ ਦੋਵਾਂ ਵਿੱਚੋਂ ਪਹਿਲਾਂ ਕਿਹਨੂੰ ਮਿਲਾਂ, ਇੱਕ ਸ਼ਾਂਤ ਤੇ ਇੱਕ ਬੜਾ ਰੌਲਾ ਪਾਉਂਦਾ, ਬੜਾ ਦੌੜਦਾ ਭੱਜਦਾ ਪਿਆ। ਜਦੋਂ ਕਹਿੰਦੇ ਰੱਬ ਦਾ ਸੈਕਟਰੀ ਆਇਆ ਨਾ, ਉਹਦਾ ਭੇਜਿਆ ਹੋਇਆ, ਉਹ ਪਹਿਲੇ ਕਾਲੇ ਪਣ ਵਾਲੇ ਨੂੰ ਮਿਲਿਆ, ਉਹਨੇ ਕਿਹਾ ਵੀ ਤੂੰ ਪਰਮਾਤਮਾ ਨੇ ਮੈਨੂੰ ਭੇਜਿਆ, ਤੁਹਾਨੂੰ ਮਿਲਣਾ ਚਾਹੁੰਦਾ ਤੇ ਪਹਿਲਾਂ ਕਿਹਨੂੰ ਮਿਲੇ, ਕਿੰਨਾ ਕੁ ਸਮਾਂ ਹੋਰ ਤੂੰ ਬਹਿ ਸਕਣਾ, ਅਜੇ ਲੱਗ ਸਕਦੇ ਨੇ 5-7-10 ਸਾਲ। ਉਹਨੇ ਕਿਹਾ ਜੀ 5-7-10 ਸਾਲ ਇੰਨੇ ਚਿਰ ਵਿੱਚ ਤੇ ਮੈਂ ਚਲਾ ਹੀ ਜਾਵਾਂਗਾ, ਮੈਂ ਰਹਿਣੇ ਨਹੀਂ ਇੱਥੇ, ਮੈਨੂੰ ਬਹੁਤ ਕਾਲ। ਮੈਂ ਇੱਕ ਬੜੀ ਸੁੰਦਰ ਘਟਨਾ ਪੜ੍ਹੀ ਇਹਨੂੰ ਛੱਡ ਕੇ ਵਿੱਚ ਕਹਿਣਾ। ਇੱਕ ਕੋਈ ਸੱਜਣ ਮਹਾਂਪੁਰਸ਼ਾਂ ਕੋਲ ਆ ਗਿਆ, ਉਹਨਾਂ ਨੂੰ ਆ ਕੇ ਸਿੱਧਾ ਕਹਿੰਦਾ, ਉਹਨੇ ਗੁਰੂ ਕੇ ਸਵਾਰੇ, ਉਹ PhD ਕੀਤੀ ਸੀ ਧਰਮ ਤੇ, PhD ਬਹੁਤ ਮਿਹਨਤ ਕਰਨੀ ਪੈਂਦੀ, ਜਿਹਨੇ ਉਹ ਕਰਨੀ ਹੋਵੇ ਉਹਨੂੰ ਪਹਿਲੀ ਕਲਾਸ ਤੋਂ ਲੈ ਕੇ 15-16 ਸਾਲ ਲਾਉਣੇ ਪੈਂਦੇ ਨੇ। ਉਹ ਕਰਕੇ ਆਇਆ, ਮਹਾਂਪੁਰਸ਼ਾਂ ਨੂੰ ਕਹਿਣ ਲੱਗਾ, ਜੀ ਤੁਸੀਂ ਨਾਮ ਦੀ ਗੱਲ ਕਰਦੇ ਹੋ, ਰੱਬ ਦੀ ਗੱਲ? ਕਹਿੰਦੇ ਹਾਂ, ਬਾਣੀ ਵਿੱਚ ਲਿਖਿਆ ਤੂੰ ਵੀ ਪੜ੍ਹ ਸਕਣਾ, ਕੋਈ ਓਹਲਾ ਨਹੀਂ। ਕਹਿੰਦੇ ਜੀ ਮੈਨੂੰ ਸਮਝਾਓ ਫਿਰ। ਕਹਿੰਦੇ ਵੀ ਤੂੰ ਸੰਗਤ ਵਿੱਚ ਆਇਆ ਕਰ, ਸੰਗਤ ਕਰਿਆ ਕਰ, ਸਹਿਜੇ ਸਹਿਜੇ ਤੈਨੂੰ ਇੱਕ ਇੱਕ ਚੀਜ਼ ਦਾ ਪਤਾ ਲੱਗੇਗਾ, ਫਿਰ ਦੇਖਾਂਗੇ। ਕਹਿੰਦੇ ਇੰਨਾ ਟਾਈਮ ਮੇਰੇ ਕੋਲ ਕਿੱਥੇ, ਅਸੀਂ ਤੇ ਪੜ੍ਹੇ ਲਿਖੇ ਆਪ ਤੇ ਵਿਹਲੇ ਆਦਮੀ, ਤੁਹਾਨੂੰ ਤੇ ਕੰਮ ਹੋਰ ਕੋਈ ਨਹੀਂ ਲੱਭਦਾ, ਹੁਣੇ ਕਰੋ, ਮੇਰੇ ਕੋਲ ਸਿਰਫ 10 ਕੁ ਮਿੰਟ ਨੇ, 10 ਮਿੰਟਾਂ ਵਿੱਚ ਮੈਨੂੰ ਸਮਝਾ ਦਿਓ ਸਾਰ ਤੱਤ ਕੀ ਹੁੰਦਾ ਧਰਮ ਦਾ। ਉਹਨਾਂ ਨੇ ਕਿਹਾ ਵੀ ਤੂੰ ਪੜ੍ਹਿਆ ਲਿਖਿਆ ਲੱਗਣਾ, ਕੀ ਕੀਤਾ? ਕਹਿੰਦੇ PhD। ਕਹਿੰਦੇ ਤੂੰ 10 ਮਿੰਟਾਂ ਵਿੱਚ ਸਾਨੂੰ PhD ਕਰਾ ਦੇ, ਅਸੀਂ ਤੈਨੂੰ ਨਾਮ ਦੀ ਗੱਲ ਦੱਸ ਦਿਆਂਗੇ, 10 ਮਿੰਟ ਲਾਂਗੇ ਅਸੀਂ ਵੀ। ਇਹ ਚੀਜ਼ਾਂ ਕੋਈ ਜੋੜ ਨਹੀਂ ਖਾਂਦੀਆਂ, ਖਿਆਲ ਰੱਖ। ਤਾਂ ਉਹ ਜਿਹੜਾ ਕਾਲਾ ਸੀ ਨਾ, ਉਹਨੇ ਕਿਹਾ ਵੀ ਹੁਣੇ ਹੀ ਉਹਨੂੰ ਭੇਜੋ ਪਰਮਾਤਮਾ ਨੂੰ। ਤੇ ਜਦੋਂ ਦੂਸਰੇ ਕੋਲ ਗਿਆ ਜਿਹੜਾ ਟਿਕਿਆ ਹੋਇਆ ਸੀ, ਉਹਨੇ ਕਿਹਾ ਜੀ ਮੈਨੂੰ ਕੋਈ ਕਾਲ ਨਹੀਂ, ਮੈਂ ਇੱਕੋ ਚੀਜ਼ ਸੋਚ ਕੇ ਇੱਥੇ ਬੈਠਾ ਵੀ ਇਸ ਰੁੱਖ ਦੇ ਜਿੰਨੇ ਪੱਤੇ ਨੇ, ਜੇ ਇੰਨੇ ਜਨਮ ਵੀ ਮੈਨੂੰ ਲੱਗ ਗਏ ਤੇ ਮੈਂ ਫਿਰ ਵੀ ਉਹਦੇ ਚਰਨਾਂ ਦੀ ਪ੍ਰੀਤ ਨਹੀਂ ਛੱਡਾਂ, ਇੰਨੇ ਜਨਮ ਵੀ ਲਾ ਦਿਆਂ। ਕਹਿੰਦੇ ਨੇ ਉਹ ਧੀਰਜ ਵਾਲੇ ਮਨੁੱਖ ਨੂੰ ਪ੍ਰਭੂ ਨੇ ਪਹਿਲਾਂ ਆਪਣੀ ਗੋਦ ਦੇ ਵਿੱਚ ਬਿਠਾਇਆ, ਉਹਦੇ ਨਾਲ ਪਹਿਲਾਂ ਮਿਲਾਪ ਕੀਤਾ। ਇਹ ਕਾਲੀਪਣ ਦਾ ਵਿਸ਼ਾ ਨਹੀਂ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ, ਕੌਣ ਨਹੀਂ ਡੋਲਦੇ ਜਿਨ੍ਹਾਂ ਵਿੱਚ ਕਾਲ ਨਹੀਂ, ਜਿਹੜੇ ਟਿਕਾਅ ਵਿੱਚ ਰਹਿੰਦੇ ਨੇ ਉਹਨਾਂ ਤੇ ਰਹਿਮਤ ਹੁੰਦੀ। ਸੋ ਸੇਵਕ ਕੋ ਕਿਸ ਤੇ ਡਰੈ, ਹਜ਼ੂਰ ਕਹਿੰਦੇ ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿ ਆਪ ਸਮਾਇਆ। ਇਸ ਪੰਕਤੀ ਵੱਲ ਧਿਆਨ ਦੇਣਾ, ਕਿਉਂਕਿ ਹੁਣ ਇਹ ਉਹ ਦਸ਼ਾ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਜਦੋਂ ਇੱਕ ਪ੍ਰਭੂ ਦਾ ਪਿਆਰਾ ਗੁਰਸਿੱਖ ਆਪ ਨਹੀਂ ਕੁਝ ਕਰਦਾ, ਹੁਣ ਪਰਮਾਤਮਾ ਉਹਦੇ ਕੰਮ ਵਿੱਚ ਸਮਾ ਕੇ ਕੰਮ ਕਰਨ ਲੱਗ ਪੈਂਦਾ ਉਹਦੇ ਅੰਦਰ। ਉਹ ਆਪ ਕੁਝ ਨਹੀਂ ਕਰਦਾ, ਉਹ ਇੱਕ ਬੰਸਰੀ ਵਰਗਾ ਹੋ ਗਿਆ, ਇੱਕ ਵਾਜੇ ਵਰਗਾ, ਵਾਜਾ ਵਜਾਉਣ ਵਾਲਾ ਹੋਰ, ਵਾਜਾ ਤੇ ਸਿਰਫ ਵੱਜਦਾ। ਇਹ ਉਹ ਦਸ਼ਾ, ਆਪਣੇ ਕਾਰਜ ਮੈਂ ਆਪ ਸਮਾਇਆ, ਹੁਣ ਉਹਦੇ ਵਿੱਚ ਵਰਤ ਕੇ ਪ੍ਰਭੂ ਆਪ ਕੰਮ ਕਰ ਰਿਹਾ। ਐਸੇ ਲੋਕਾਂ ਦੀ ਉਹ ਖੋਜ ਕਰਦਾ ਰਹਿੰਦਾ, ਜਿਹੜੇ ਲੋਕ ਪ੍ਰਭੂ ਨੂੰ ਆਪਣਾ ਤਨ ਮਨ ਸੌਂਪਣ ਤੇ ਉਹਨਾਂ ਦੀ ਵਰਤੋਂ ਕਰ ਸਕੇ, ਉਹਨਾਂ ਲੋਕਾਂ ਦੇ, ਉਹਨਾਂ ਦੇ ਮਨ ਦੀ ਤੇ ਤਨ ਦੀ, ਤੇ ਬਾਕੀ ਤੇ ਉਹਨੂੰ ਆਪਣੇ ਅੰਦਰ ਹੀ ਨਹੀਂ ਆਉਣ ਦਿੰਦੇ, ਦਰਵਾਜ਼ੇ ਬੰਦ ਕਰਕੇ ਰੱਖਨੇ ਆ। ਅਸੀਂ ਆਪਣੇ ਮਨ ਦੇ ਦਰਵਾਜ਼ੇ ਘੁੱਟ ਕੇ ਬੰਦ ਕੀਤੇ ਨੇ। ਨਾਲੇ ਜਿੰਨਾ ਸੌੜਾ ਸਾਡਾ ਮਨ ਹੈ, ਜਿੰਨੀਆਂ ਹੱਦ ਬੰਨੀਆਂ ਵਿੱਚ ਕਲ ਕਲੇਸ਼ ਵਿੱਚ ਸਾਡਾ ਮਨ ਰਹਿੰਦਾ, ਰੱਬ ਉੱਥੇ ਕਿੱਥੇ ਵੜੇਗਾ, ਕਿਵੇਂ ਆਏਗਾ? ਉਹਨੂੰ ਤੇ ਦਰਵਾਜ਼ਾ ਹੀ ਬਹੁਤ ਛੋਟਾ ਕਰ ਦਿੱਤਾ। ਸਾਡੇ ਕੋਲ ਤੇ ਦੂਜਾ ਮਨੁੱਖ ਬਹਿਣ ਲਈ ਤਿਆਰ ਨਹੀਂ, ਤੇ ਰੱਬ ਬਹਿਣ ਲਈ ਕਿਵੇਂ ਤਿਆਰ ਹੋਵੇਗਾ? ਸਾਡਾ ਮਨ ਇੰਨਾ ਸੰਕੀਰਨ ਛੋਟਾ ਹੋ ਚੁੱਕਾ ਹੈ, ਉਹਦੀ ਵਿਸ਼ਾਲਤਾ ਖਤਮ ਹੋ ਚੁੱਕੀ ਹੈ, ਸੜ ਸੁੱਕ ਚੁੱਕਾ ਜੀਵਨ। ਤਾਂ ਫਿਰ ਜਦੋਂ ਗੁਰੂ ਕਿਰਪਾ ਕਰੇ, ਕਿਸੇ ਦੇ ਮਨ ਦੇ ਕਿਵਾੜ ਖੁੱਲ ਜਾਂਦੇ ਦਰਵਾਜ਼ੇ, ਤੇ ਅਕਾਲ ਪੁਰਖ ਉਹਦੇ ਤੇ ਕਿਰਪਾ ਕਰਦਾ, ਉਹਦੇ ਵਿੱਚ ਵਰਤ ਕੇ ਸਮਾ ਜਾਂਦਾ, ਉਹਦੇ ਕਾਰਜ ਦੇ ਵਿੱਚ ਆਪ ਬਹਿ ਕੇ ਕੰਮ ਕਰਨ ਲੱਗ ਪੈਂਦਾ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਜਿਵੇਂ ਦਾ ਜੀਵਨ ਸੀ ਉਸ ਮਨੁੱਖ ਦਾ ਓਰੀਜਨਲ, ਉਸ ਤਰ੍ਹਾਂ ਦਾ ਦ੍ਰਿਸ਼ਟੀ ਆਉਣ ਲੱਗ ਪਿਆ, ਦਿਸਣ ਲੱਗ ਪਿਆ, ਪ੍ਰਭੂ ਆਪਣੇ ਕਾਰਜ ਵਿੱਚ ਆਪ ਸਮਾ ਕੇ ਉਹਦੇ ਜੀਵਨ ਵਿੱਚ ਕੰਮ ਕਰਨ ਲੱਗ ਪਿਆ। ਹਜ਼ੂਰ ਕਹਿੰਦੇ ਸੋਦਤ 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 ਸਿੱਜਿਆ, ਤਿੰਨ ਵਾਰੀ ਸ਼ਬਦ ਵਰਤੇ ਨੇ, ਕਿਸੇ ਚੀਜ਼ ਨੂੰ ਤਿੰਨ ਵਾਰੀ ਸਾਫ ਕੀਤਾ ਜਾਏ, ਜਿਵੇਂ ਆਦਮੀ ਹੱਥਾਂ ਨੂੰ ਤਿੰਨ ਵਾਰੀ ਧੋਵੇ, ਇੱਕ ਵਾਰੀ ਧੋਏ, ਦੂਸਰੀ ਵਾਰ, ਤੀਸਰੀ ਵਾਰ, ਤੇ ਤੀਸਰੀ ਵਾਰ ਧੋ ਕੇ ਸਿੱਝਿਆ ਦੇ ਅਰਥ ਨੇ ਪੂਰੀ ਤਰ੍ਹਾਂ ਤਸੱਲੀ ਕਰ ਲਵੇ। ਐਸੇ ਜਿਹੜੇ ਗੁਰਮੁਖ ਨੇ ਉਹਨਾਂ ਨੇ ਆਪਣੇ ਜੀਵਨ ਨੂੰ ਸੋਧਿਆ ਚੰਗੀ ਤਰ੍ਹਾਂ, ਮਨ ਨੂੰ ਸੋਧ ਕੇ ਚੰਗੀ ਤਰ੍ਹਾਂ ਪੂਰਾ, ਫਿਰ ਸ਼ੁਰੂ ਤੋਂ ਲੈ ਕੇ ਫਿਰ ਸਾਰਾ ਸੋਧਿਆ, ਫਿਰ ਤੀਜੀ ਵਾਰ ਸੋਧਿਆ, ਤਿੰਨ ਵਾਰੀ ਟੈਸਟ ਕੀਤਾ, ਉਹਨੂੰ ਤਿੰਨ ਵਾਰੀ ਮੋਹਰਾਂ ਲੱਗੀਆਂ, ਤਿੰਨ ਵਾਰੀ ਆਪਣੇ ਮਨ ਨੂੰ ਪੂਰੀ ਤਰ੍ਹਾਂ ਸੋਧ ਕੇ, ਜੀਵਨ ਨੂੰ ਸੋਧ ਕੇ ਫਿਰ ਸਿੱਝਿਆ, ਫਿਰ ਕਹਿੰਦੇ ਨੇ ਪੂਰੀ ਤਰ੍ਹਾਂ ਸਮਝ ਆ ਗਈ ਜੀਵਨ ਦੀ। ਉਸ ਤੋਂ ਬਾਅਦ ਕੀ ਮਿਲਦਾ? ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਗੁਰ ਪ੍ਰਸਾਦ ਤਤ ਸਭ ਬੁਝਿਆ। ਆ ਜਿਹੜੀ ਸਾਰੀ ਸ੍ਰਿਸ਼ਟੀ ਆ, ਜਿਹੜਾ ਸਭ ਕੁਝ ਚੱਲ ਰਿਹਾ ਨਾ, ਇਹਦਾ ਤੱਤ ਕੀ ਹੈ? ਇਹ ਸਾਰਾ ਅਡੰਬਰ ਕਿੱਥੋਂ ਚੱਲਦਾ ਹੈ? ਇਹ ਸੰਸਾਰ ਕੀ ਹੈ? ਇਹ ਇੱਕ ਛੋਟੇ ਜਿਹੇ ਤੱਤ ਤੋਂ ਸਾਰੀ ਖੇਡ ਕਹਿੰਦੇ ਚੱਲ ਰਹੀ। ਨਾਮ ਤੱਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁੱਖ ਕਾਲ ਸੰਤਾਪੈ। ਉਸ ਤੱਤ ਨੂੰ ਹੱਥ ਪਾ ਲਿਆ ਉਸਨੇ, ਜਿਹੜਾ ਜੀਵਨ ਦੇ ਹਰ ਇੱਕ ਪਹਿਲੂ ਵਿੱਚ ਕੰਮ ਕਰ ਰਿਹਾ, ਹਰ ਇੱਕ ਬ੍ਰਹਿਮੰਡ ਦੇ ਕਾਰਜ ਵਿੱਚ ਉਹੀ ਤੱਤ ਵਿਚਰ ਰਿਹਾ। ਤੇ ਜਦੋਂ ਉਸ ਤੱਤ ਨੂੰ ਬੁੱਝ ਲਿਆ, ਸਾਰਾ ਜੀਵਨ ਬੁੱਝਿਆ ਗਿਆ, ਸਾਰਾ ਜੀਵਨ ਸਮਝ ਵਿੱਚ ਆ ਗਿਆ। ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਸਾਰੇ ਤੱਤ ਨੂੰ ਬੁੱਝ ਲਿਆ। ਹਜ਼ੂਰ ਕਹਿੰਦੇ, ਜਬ ਦੇਖੋ ਤਬ ਸਭ ਕੁਛ ਮੂਲ। ਮੂਲ ਦਾ ਅਰਥ ਹੈ ਜੜ, ਸਾਰੇ ਸੰਸਾਰ ਦੀ ਜੜ ਦਾ ਪਤਾ ਲੱਗ ਗਿਆ। ਜਿਵੇਂ ਜਿਹੜਾ ਸਿਆਣਾ ਮਕੈਨਿਕ ਹੁੰਦਾ ਹੈ ਨਾ, ਹੁਣ ਜਿਹਨੂੰ ਨਹੀਂ ਪਤਾ ਇੱਕ ਪੱਖਾ ਬੰਦ ਕਰਨਾ ਹੋਵੇ ਤੇ ਸਾਧ ਸੰਗਤ ਕਦੀ ਕਿਸੇ ਬਟਨ ਨੂੰ ਹੱਥ ਪਾਏਗਾ, ਕਦੀ ਕਿਸੇ ਨੂੰ, ਕਿਉਂ? ਉਹਨੂੰ ਉਹਦੀ ਜਾਣਕਾਰੀ ਨਹੀਂ ਕਿ ਇਹਦਾ ਸਾਰਾ ਐਲਟੀ ਸਿਸਟਮ ਕਿੱਥੇ ਹੈ, ਕਿੱਥੋਂ ਕੰਟਰੋਲ ਹੁੰਦਾ ਸਭ ਕੁਝ। ਪਰ ਜਿਹੜਾ ਉਹਦਾ ਮਾਹਿਰ ਹੈ, ਉਹਨੂੰ ਭੱਜਣ ਦੌੜਨ ਦੀ ਲੋੜ ਨਹੀਂ, ਇੱਕੋ ਸਵਿੱਚ ਤੇ ਹੱਥ ਰੱਖੇਗਾ, ਸਭ ਕੁਝ ਬੰਦ ਕਰ ਦੇਗਾ, ਸਭ ਕੁਝ ਚਲਾ ਦੇਗਾ। ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਇੱਕ ਕੋਈ ਰਿਮੋਟ ਕੰਟਰੋਲ ਹੈ ਗੁਰੂ ਕੇ ਸ਼ਬਦ ਦੁਆਰਾ, ਜਿਹਨੂੰ ਚਲਾਇਆ ਜਾਂਦਾ, ਜਿੱਥੋਂ ਇਸ ਜੀਵਨ ਦੀਆਂ ਸਾਰੀਆਂ ਕਿਰਿਆਵਾਂ ਨੂੰ ਕੰਟਰੋਲ ਕੀਤਾ ਜਾ ਸਕਦਾ, ਚਲਾਇਆ ਜਾ ਸਕਦਾ ਤੇ ਬੰਦ ਕੀਤਾ ਜਾ ਸਕਦਾ। ਉਹਦੇ ਤੱਕ ਉਸ ਮਨੁੱਖ ਦਾ ਹੱਥ ਪਹੁੰਚ ਜਾਂਦਾ ਹੈ, ਉਹਨੂੰ ਗੁਰੂ ਦੱਸ ਦਿੰਦਾ ਹੈ, ਸਮਝ ਆ ਜਾਂਦੀ ਕਿ ਇਹ ਜੀਵਨ ਕਿਵੇਂ ਚਲਾਉਣਾ, ਕਿਵੇਂ ਵਿਚਰਨਾ ਸੰਸਾਰ ਦੇ ਵਿੱਚ। ਸਾਰੇ ਰਸਤੇ ਆਪਣੇ ਆਪ ਉਹਨੂੰ ਗੁਰੂ ਦੱਸ ਦਿੰਦਾ, ਤੇ ਉਹ ਤੱਤ ਨੂੰ ਬੁੱਝ ਲੈਂਦਾ, ਮੂਲ ਨੂੰ ਬੁੱਝ ਲੈਂਦਾ। ਜਬ ਦੇਖੋ, ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ, ਕਹਿੰਦੇ ਮੈਂ ਜਦੋਂ ਵੇਖਣਾ ਸਾਰਿਆਂ ਥਾਵਾਂ ਤੇ ਮੂਲ ਇੱਕੋ ਹੀ ਹੈ, ਤੱਤ ਇੱਕੋ ਹੀ ਕੰਮ ਕਰ ਰਿਹਾ। ਨਾਨਕ ਸੋ ਸੂਖਮ, ਸੂਖਮ ਦਾ ਅਰਥ, ਇੱਕ ਦਿਨ ਦਾਸ ਨੇ ਆਪ ਜੀ ਨਾਲ ਕਾਫੀ ਲੰਬਾ ਸਮਾਂ ਕੀਤਾ ਸੀ। ਸੂਖਮ ਦਾ ਅਰਥ ਹੈ ਜਿਹੜਾ ਹੋਵੇ ਤੇ ਦਿਸੇ ਨਾ, ਅਸਥੂਲ ਦਾ ਅਰਥ ਹੈ ਜੋ ਹੋਵੇ ਵੀ ਤੇ ਦਿਸੇ ਵੀ। ਜਿਵੇਂ ਸਾਹਮਣੇ ਲੱਕੜੀ ਹੈ, ਉਹਦਾ ਜਿਹੜਾ ਅਸਥੂਲ ਹਿੱਸਾ ਉਹ ਲੱਕੜ ਹੈ ਸਿਰਫ, ਪਰ ਉਹਦੇ ਵਿੱਚ ਜਿਹੜਾ ਸੂਖਸ਼ਮ ਹਿੱਸਾ, ਉਸ ਲੱਕੜ ਦਾ ਮੂਲ ਤੱਤ ਜਿਹੜਾ ਉਹ ਅਗਨੀ ਹੈ, ਅਗਨੀ ਉਹਦੇ ਵਿੱਚ ਸਮਾਈ ਹੋਈ ਹੈ। ਇਹ ਦੋ ਤੱਤ ਇਕੱਠੇ ਨੇ। ਇਸੇ ਤਰ੍ਹਾਂ ਇਹ ਦਿਸਦੇ ਸੰਸਾਰ ਦੇ ਸੂਖਸ਼ਮ ਤੇ ਅਸਥੂਲ ਤੱਤ, ਉਹਨੂੰ ਸਮਝ ਆ ਜਾਂਦੀ ਕਿ ਦੋਵੇਂ ਇੱਕੋ ਤੋਂ ਵਰਤ ਰਹੇ ਨੇ, ਇੱਕ ਹੀ ਉਹਨਾਂ ਦਾ ਕੰਟਰੋਲ ਹੈ, ਨਾਮ ਜਿਹੜਾ ਸ਼ਬਦ ਹੈ ਉਹਦੇ ਤੋਂ ਚੱਲ ਰਹੇ ਨੇ। ਤਾਂ ਇਸ ਦਸ਼ਾ ਵਿੱਚ ਜਾ ਕੇ ਫਿਰ ਜਨਮ ਤੇ ਮਰਨ ਦਾ ਭਰਮ ਚੱਕਰ ਖਤਮ ਹੋ ਗਿਆ। ਹਜ਼ੂਰ ਕਹਿੰਦੇ, ਨਹਿ ਕਿਛ ਜਨਮ ਹੈ ਨਹਿ ਕਿਛ ਮਰੈ। ਇਹਦੇ ਅਰਥ ਗੁਰਮੁਖਾਂ ਨੇ ਹੋਰ ਵੀ ਗਹਿਰੇ ਕਰ ਦਿੱਤੇ। ਉਹ ਕਹਿੰਦੇ ਇਸ ਪੰਕਤੀ ਦੇ ਅਰਥ ਇਕੱਲੇ ਸਰੀਰ ਦਾ ਜਨਮ ਤੇ ਮੌਤ ਨਹੀਂ, ਉਹ ਕਹਿੰਦੇ ਨੇ ਮਨੁੱਖ ਦੇ ਮਨ ਦੇ ਬੱਚੇ ਕਈ ਜਨਮ ਲੈਂਦੇ ਨੇ ਤੇ ਕਈ ਮਰਦੇ ਨੇ। ਧਿਆਨ ਦੇਣਾ, ਸਾਡੇ ਮਨ ਦੇ ਵਿੱਚੋਂ ਜਿੰਨੀਆਂ ਵਿਚਾਰਾਂ ਜਨਮ ਲੈਂਦੀਆਂ ਨੇ ਉਹ ਇੱਕ ਤਰ੍ਹਾਂ ਦਾ ਜਨਮ ਹੁੰਦਾ ਹੈ। ਵਿਚਾਰ ਨੇ ਜਨਮ ਲਿਆ ਫਿਰ ਉਹ ਵਿਚਾਰ ਮਰ ਗਈ, ਵਿਚਾਰ ਨੇ ਜਨਮ ਲਿਆ ਫਿਰ ਉਹ ਮਰ ਗਈ, ਫਿਰ ਜਿੰਨੀਆਂ ਵਿਚਾਰਾਂ ਗਲਤ ਜਨਮ ਲੈਂਦੀਆਂ ਨੇ ਫਿਰ ਉਹਨਾਂ ਵਿਚਾਰਾਂ ਦਾ ਮੁਰਦਾ ਸਾਡੇ ਮਨ ਵਿੱਚ ਡਿੱਗ ਪੈਂਦਾ, ਫਿਰ ਉਹਦੇ ਵਿੱਚੋਂ ਬਦਬੂ ਆਉਂਦੀ ਹੈ। ਸਾਡੇ ਮਨ ਵਿੱਚ ਪਤਾ ਨਹੀਂ ਕਿੰਨੇ ਕੁ ਵਿਚਾਰਾਂ ਦੇ ਬੱਚੇ ਜਨਮ ਲੈਂਦੇ ਨੇ ਤੇ ਰੋਜ਼ ਨਾਲੋਂ ਨਾਲ ਮਰੀ ਜਾਂਦੇ ਨੇ, ਉੱਥੇ ਕਬਰਸਥਾਨ ਹੋ ਜਾਂਦਾ ਤੇ ਮੁਰਦੇ ਮੁਰਦੇ ਇਕੱਠੇ ਹੋ ਜਾਂਦੇ ਵਿਚਾਰਾਂ ਦੇ ਉਹਦੇ ਵਿੱਚ। ਤਾਂ ਪੂਰਾ ਗੁਰੂ ਜਿਹੜਾ ਉਹਦੇ ਵਿੱਚੋਂ ਇਸ ਤਰ੍ਹਾਂ ਦੇ ਵਿਚਾਰਾਂ ਦੇ ਜਨਮ ਮਰਨ ਨੂੰ ਖਤਮ ਕਰ ਦਿੰਦਾ, ਉਹਦੇ ਮਨ ਵਿੱਚੋਂ ਫਿਰ ਕੋਈ ਜਨਮ ਵਿਚਾਰ ਕਦੀ ਜਨਮ ਨਹੀਂ ਲੈਂਦਾ ਤੇ ਮਰਦਾ ਨਹੀਂ। ਤਾਂ ਜੇ ਕੋਈ ਵਿਚਾਰ ਜਨਮ ਲੈਂਦੇ ਵੀ ਨੇ ਉਹ ਪੂਰੇ ਤੰਦਰੁਸਤ ਤਾਕਤਵਰ ਹੁੰਦੇ ਨੇ, ਉਹ ਵਿਚਾਰ ਉਹਦੇ ਜੀਵਨ ਵਿੱਚ ਰਹਿੰਦੇ। ਨਾ ਕੁਛ ਜਨਮ ਹੈ ਉਹਨੂੰ ਪਤਾ ਲੱਗ ਜਾਂਦਾ, ਨਾ ਕੋਈ ਜਨਮ ਨਾ ਮੌਤ, ਨਾ ਕੁਛ ਮਰੈ। ਹਜ਼ੂਰ ਕਹਿੰਦੇ ਆਪਨ ਚਲਿਤ ਆਪ ਹੀ ਕਰੈ, ਇਹ ਤਾਂ ਸਿਰਫ ਉਹਦੇ ਚਲਿਤ ਖੇਡਾਂ ਨੇ, ਉਹਦੀਆਂ ਚਲਿੱਤਰ ਨੇ, ਨਾਟਕ ਖੇਡ ਰਿਹਾ ਸੰਸਾਰ ਰੂਪੀ। ਇੰਨੇ ਜੀਵਾਂ ਨੂੰ ਪੈਦਾ ਕਰਕੇ ਆਪਣੇ ਚਲਿੱਤਰ ਦੁਆਰਾ ਖੁਸ਼ ਹੋ ਰਿਹਾ, ਆਨੰਦਿਤ ਹੋ ਰਿਹਾ ਸੰਸਾਰ ਨੂੰ ਚਲਾ ਕੇ। ਇਹ ਤੁਕ ਹਜ਼ੂਰ ਤਾਂ ਕਹਿੰਦੇ ਵੀ ਇਹਦੇ ਵਿੱਚ ਤੂੰ ਬਹੁਤਾ ਸੀਰੀਅਸ ਨਾ ਹੋਵੀਂ, ਬਹੁਤਾ ਚੀਜ਼ਾਂ ਨੂੰ ਫੜੀ ਨਾ, ਤੂੰ ਵੀ ਉਹਨਾਂ ਵਿੱਚ ਇੱਕ, ਉਹਨਾਂ ਸਾਰੇ ਖੇਡ ਦੇ ਵਿੱਚ ਤੂੰ ਵੀ ਇੱਕ ਉਹਦਾ ਹਿੱਸਾ, ਤੂੰ ਆਪਣੀ ਖੇਡ ਖੇਡੀ ਚੱਲ। ਇਸ ਤਰ੍ਹਾਂ ਹਜ਼ੂਰ ਕਹਿੰਦੇ ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ, ਆਉਣਾ ਤੇ ਜਾਣਾ ਕੀ ਹੈ, ਜਨਮ ਤੇ ਮੌਤ ਕੀ ਹੈ। ਗੁਰੂ ਸਾਹਿਬ ਇੱਥੇ ਥੋੜਾ ਜਿਹਾ ਦਾ ਇਸ਼ਾਰਾ ਕਰਦੇ ਨੇ, ਕਹਿੰਦੇ ਆਉਣਾ ਜਾਣਾ ਹੋਰ ਕੁਝ ਵੀ ਨਹੀਂ, ਬਸ ਜਦੋਂ ਕਿਸੇ ਦਾ ਜਨਮ ਹੁੰਦਾ ਉਦੋਂ ਸਾਨੂੰ ਉਹ ਦਿਸਣ ਲੱਗ ਪੈਂਦਾ, ਦ੍ਰਿਸ਼ਟ ਦ੍ਰਿਸ਼ਟੀ ਵਿੱਚ ਆ ਜਾਂਦਾ, ਤੇ ਜਦੋਂ ਉਹਦੀ ਮੌਤ ਹੋ ਜਾਂਦੀ ਉਦੋਂ ਅਨਦ੍ਰਿਸ਼ਟ ਹੋ ਜਾਂਦਾ ਹੈ, ਦ੍ਰਿਸ਼ਟੀ ਤੋਂ ਰਹਿਤ ਹੋ ਜਾਂਦਾ ਅਨਦ੍ਰਿਸ਼ਟ। ਹੋਰ ਇਹਦੇ ਵਿੱਚ ਕੁਝ ਨਾ ਮੌਤ ਨਾ ਜਨਮ, ਜਦੋਂ ਦਿਸਦਾ ਹੈ ਕੁਝ ਅਸੀਂ ਕਹਿੰਦੇ ਜਨਮ ਹੋ ਗਿਆ, ਤੇ ਜਦੋਂ ਸਾਡੀ ਅੱਖ ਦੀ ਪਕੜ ਤੋਂ ਪਾਸੇ ਹੋ ਜਾਂਦਾ ਹੈ ਅਸੀਂ ਕਹਿੰਦੇ ਮੌਤ ਹੋ ਗਈ। ਨਾ ਕਿਸੇ ਦੀ ਮੌਤ ਹੁੰਦੀ ਹੈ ਨਾ ਕਿਸੇ ਦਾ ਜਨਮ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਨਾ ਕਿਛ ਜਨਮ ਹੈ ਨਾ ਕਿਛ ਮਰੈ, ਆਵਣ ਜਾਵਣ ਦ੍ਰਿਸ਼ਟ ਅਨਦ੍ਰਿਸ਼ਟ। ਸਾਹਿਬ ਕਹਿੰਦੇ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਇਹ ਜਿੰਨੀ ਸ੍ਰਿਸ਼ਟੀ ਹੈ ਸਾਰੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਆਗਿਆ ਦੇ ਸੂਤਰ ਵਿੱਚ ਇਹਨੂੰ ਬੰਨਿਆ ਹੋਇਆ ਹੈ, ਭਾਵ ਇਸ ਤੋਂ ਕੋਈ ਬਾਹਰ ਨਹੀਂ ਜਾ ਸਕਦਾ। ਇੱਕ ਸੂਤਰ ਵਿੱਚ ਸਾਰੇ ਜੀਵ ਸਾਰੇ ਆਗਿਆ ਵਿੱਚ ਪਰੋਏ ਹੋਏ ਹਨ, ਆਪੇ ਆਪ ਸਗਲ ਮਹਿ ਆਪ ਅਨੇਕ ਜੁਗਤ ਰਚ ਥਾਪ ਉਥਾਪ। ਇਹਦੇ ਵਿੱਚ ਸਾਰੀ ਸ੍ਰਿਸ਼ਟੀ ਦੀ ਲੀਲਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ, ਕਹਿੰਦੇ ਵੇਖਣ ਨੂੰ ਵੇਖੋ ਕਿੰਨੇ ਸਰੀਰ ਵੱਖਰੇ ਵੱਖਰੇ ਪ੍ਰਤੀਤ ਹੁੰਦੇ ਨੇ, ਅਸੀਂ ਵੀ ਮਹਿਸੂਸ ਕਰਨੇ ਕਿ ਅਸੀਂ ਵੱਖਰੇ ਵੱਖਰੇ ਹਾਂ, ਪਰ ਅਸਲ ਵਿੱਚ ਸੱਚਾਈ ਇਹ ਹੈ ਵੀ ਸਾਡੇ ਵਿੱਚ ਸਾਰਿਆਂ ਵਿੱਚ ਇੱਕੋ ਹੀ ਅਕਾਲ ਪੁਰਖ ਦੀ ਜੋਤ ਕੰਮ ਕਰ ਰਹੀ ਹੈ, ਸਾਡੇ ਵਿੱਚ ਮਨ ਵੀ ਇੱਕੋ ਜਿਹੇ ਨੇ, ਇੱਕ ਦੂਜੇ ਦਾ ਪ੍ਰਭਾਵ ਕਬੂਲ ਕਰਦੇ ਨੇ, ਇੱਕ ਦੂਜੇ ਨਾਲ ਸਾਡਾ ਜੀਵਨ ਜੁੜਿਆ ਹੋਇਆ। ਆਪੇ ਆਪ ਸਗਲ ਮਹਿ ਆਪ ਅਨੇਕ ਜੁਗਤ, ਅਨੇਕ ਜੁਗਤ ਦਾ ਅਰਥ ਤਰੀਕੇ, ਕਈ ਤਰੀਕਿਆਂ ਦੇ ਨਾਲ ਕਈ ਢੰਗਾਂ ਦੇ ਨਾਲ ਰਚ, ਉਹ ਇੱਥੇ ਜੀਵਾਂ ਦੀ ਰਚਨਾ ਕਰਦਾ, ਉਹਨਾਂ ਨੂੰ ਥਾਪਦਾ ਹੈ ਤੇ ਫਿਰ ਉਥਾਪ ਖਤਮ ਕਰ ਦਿੰਦਾ, ਇਹ ਉਹਦੀ ਖੇਡ ਹੈ। ਹਜ਼ੂਰ ਕਹਿੰਦੇ ਅਬਨਾਸੀ ਨਾਹੀ ਪ੍ਰਭ ਖੰਡ, ਅਬਨਾਸੀ ਨਾਹੀ ਕਿਛ ਖੰਡ, ਖੰਡ ਦੇ ਅਰਥ ਨੇ ਟੁਕੜੇ, ਕਹਿੰਦੇ ਉਸ ਅਕਾਲ ਪੁਰਖ ਦੇ ਕੋਈ ਟੁਕੜੇ ਨਹੀਂ ਕਰ ਸਕਦਾ, ਉਹਨੂੰ ਕੋਈ ਤੋੜ ਨਹੀਂ ਸਕਦਾ। ਆ ਵਿਗਿਆਨ ਬੜੇ ਚਿਰ ਦਾ ਯਤਨ ਕਰ ਰਿਹਾ ਹੈ, ਜਿਹਦੇ ਉੱਤੇ ਸਾਰਾ ਵਿਗਿਆਨ ਖੜਾ, ਉਹ ਇੱਕ ਅਣੂ ਹੈ ਜਿਹਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ, ਉਹ ਅਣੂ ਹੈ, ਛੋਟਾ ਜਿਹਾ ਇੱਕ ਤੱਤ ਹੈ, ਕਿਣਕਾ ਹੈ ਛੋਟਾ ਜਿਹਾ। ਵਿਗਿਆਨ ਬੜੇ ਸਾਲਾਂ ਤੋਂ ਯਤਨ ਕਰ ਰਿਹਾ ਹੈ ਕਿ ਉਹਨੂੰ ਅਸੀਂ ਤੋੜ ਲਈਏ, ਦੋ ਹਿੱਸੇ ਕਰ ਦਈਏ, ਜਾਂ ਚਾਰ ਹਿੱਸੇ ਜਾਂ ਛੇ ਕਰ ਦਈਏ। ਬੜੀ ਵਾਰੀ ਉਹਨਾਂ ਨੇ ਤੋੜਿਆ, ਕਈ ਕਈ ਹਿੱਸੇ ਕੀਤੇ ਨੇ, ਤੇ ਜਦੋਂ ਉਸ ਇੱਕ ਤੱਤ ਦੇ ਚਾਰ ਹਿੱਸੇ ਕਰ ਦੇਣ ਨਾ, ਤੇ ਸੋਚਦੇ ਨੇ ਜਿਵੇਂ ਇੱਕ ਬੰਦੇ ਦੇ ਚਾਰ ਟੁਕੜੇ ਕੀਤੇ ਜਾਣ, ਤੇ ਉਹਦੀਆਂ ਲੱਤਾਂ ਵੱਖਰੀਆਂ ਤੇ ਹੱਥ ਵੱਖਰੇ ਹੋ ਜਾਂਦੇ ਨੇ, ਪਤਾ ਲੱਗ ਜਾਂਦਾ ਵੀ ਇੱਕੋ ਦੇ ਚਾਰ ਟੁਕੜੇ ਨੇ, ਹੁਣ ਅਧੂਰੇ ਨੇ। ਪਰ ਕਹਿੰਦੇ ਉਸ ਅਣੂ ਦੇ, ਉਸ ਤੱਤ ਦੇ ਜਦੋਂ ਉਹਨਾਂ ਨੇ ਚਾਰ ਟੁਕੜੇ ਕੀਤੇ, ਉਹਨਾਂ ਕੀ ਵੇਖਿਆ ਵੀ ਜਿਹੜੇ ਚਾਰੇ ਟੁਕੜੇ ਨੇ ਉਹ ਫਿਰ ਪੂਰੇ ਦੇ ਪੂਰੇ ਉਸੇ ਤਰ੍ਹਾਂ, ਜਿਹੜਾ ਉਸ ਇੱਕ ਵਿੱਚ ਸੀ ਉਹ ਚੌਵਾਂ ਵਿੱਚ ਵੱਖਰਾ ਵੱਖਰਾ ਫਿਰ ਆ ਗਿਆ। ਇਹ ਸਿਧਾਂਤ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਨੇ ਦਿੱਤਾ ਹੈ ਕਿ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਸਾਰੇ ਸਮੁੰਦਰ ਦੇ ਪਾਣੀ ਨੂੰ ਤੁਸੀਂ ਟੈਸਟ ਕਰੋ, ਉਹਦੇ ਵਿੱਚੋਂ ਵੀ ਉਹੀ ਤੱਤ ਨਿਕਲਣਗੇ, ਤੇ ਉਹਦੇ ਵਿੱਚੋਂ ਇੱਕ ਬੂੰਦ ਕੱਢ ਕੇ ਟੈਸਟ ਕਰ ਲਓ, ਉਹਦੇ ਵਿੱਚ ਵੀ ਸਾਰੇ ਤੱਤ ਆ ਜਾਣਗੇ। ਇਹ ਖੇਡ ਵਿਗਿਆਨ ਦੇ ਸਮਝ ਵਿੱਚ ਨਹੀਂ ਆ ਰਹੀ, ਇਹਨੂੰ ਉਹ ਲੱਭ ਨਹੀਂ ਸਕੇ ਵੀ ਕੀ ਮਸਲਾ ਕੀ ਹੈ। ਅਕਾਲ ਪੁਰਖ ਆਪ ਵੀ ਖੰਡਿਤ ਨਹੀਂ, ਇੱਕ ਹੈ, ਉਹਨੂੰ ਕੋਈ ਦੋ ਨਹੀਂ ਕਰ ਸਕਦਾ। ਤੇ ਜਿਹੜੀ ਉਹਨੇ ਜਿਹਨੂੰ ਇਹ ਅਣੂ ਕਹਿੰਦੇ ਨਾ ਵਿਗਿਆਨ ਵਾਲੇ, ਉਸੇ ਨੂੰ ਗੁਰੂ ਸਾਹਿਬ ਨੇ ਸ਼ਬਦ ਕਿਹਾ, ਉਹੀ ਸ਼ਬਦ, ਉਹਦੇ ਵਿੱਚ ਸ੍ਰਿਸ਼ਟੀ ਬਣ ਰਹੀ, ਸਾਰੀ ਉਤਪਤੀ ਜਾ ਰਹੀ, ਤਾਂ ਉਹਨੂੰ ਤੋੜਿਆ ਨਹੀਂ ਜਾ ਸਕਦਾ, ਉਹ ਖੰਡਿਤ ਨਹੀਂ ਕੀਤਾ ਜਾ ਸਕਦਾ, ਅਖੰਡ ਹੈ, ਤੋੜਿਆ ਨਹੀਂ ਜਾ ਸਕਦਾ ਉਸਨੂੰ। ਇਸੇ ਤਰ੍ਹਾਂ ਜਿਹੜੇ ਇੱਕ ਨਾਲ ਜੁੜ ਗਏ ਉਹ ਵੀ ਖੰਡਿਤ ਨਹੀਂ ਹੋ ਸਕਦੇ, ਉਹਨਾਂ ਦਾ ਮਨ ਇਕਾਗਰ ਹੁੰਦਾ ਹੀ ਤਾਂ ਹੈ ਆਦਮੀ ਦਾ, ਜੇ ਉਹ ਇੱਕ ਨਾਲ ਜੁੜੇਗਾ, ਇੱਕ ਹੋ ਜਾਏਗਾ ਮਨ, ਇੱਕ ਮਨ ਪੁਰਖ ਧਿਆਏ ਵਰਦਾਤਾ, ਮਨ ਇਕਾਗਰ ਹੋਏਗਾ ਹੀ ਤਾਂ ਜੇ ਉਹਦਾ ਅਣੂ ਇੱਕ ਹੋ ਜਾਏਗਾ, ਇਕਾਗਰ ਹੋ ਜਾਏ, ਉਸ ਤੋਂ ਪਹਿਲਾਂ ਇਹਨੂੰ ਇਕਾਗਰ ਕਰਨ ਦੀ ਕੋਈ ਕੋਸ਼ਿਸ਼ ਕੰਮ ਨਹੀਂ ਕਰ ਸਕਦਾ। ਤਾਂ ਇੱਥੇ ਸਤਿਗੁਰੂ ਕਹਿ ਰਹੇ ਨੇ ਕਿ ਅਵਿਨਾਸ਼ੀ ਨਾ ਹੀ ਕਿਛ ਖੰਡ, ਉਹ ਨਾਸ਼ ਤੋਂ ਰਹਿਤ ਹੈ, ਉਹਦੀ ਕਦੀ ਮੌਤ ਨਹੀਂ ਆਉਂਦੀ, ਅਵਿਨਾਸ਼ੀ ਹੈ, ਔਰ ਉਹਨੂੰ ਕੋਈ ਖੰਡ ਟੁਕੜਿਆਂ ਵਿੱਚ ਵੰਡ ਨਹੀਂ ਸਕਦਾ। ਧਾਰਨ ਧਾਰ ਰਹਿਓ ਬ੍ਰਹਿਮੰਡ, ਤੇ ਉਸ ਇੱਕ ਛੋਟੇ ਜਿਹੇ ਟੁਕੜੇ ਨੇ, ਉਸ ਸ਼ਬਦ ਨੇ, ਪਰਮਾਤਮਾ ਦੇ ਉਸ ਨਾਮ ਨੇ ਸਾਰੇ ਬ੍ਰਹਿਮੰਡ ਨੂੰ ਆਪਣੇ ਵਿੱਚ ਧਾਰਿਆ ਹੋਇਆ, ਫੜਿਆ ਹੋਇਆ, ਕੰਟਰੋਲ ਕੀਤਾ ਹੋਇਆ, ਉਸੇ ਤੱਕ ਪਹੁੰਚਣਾ ਗੁਰੂ ਸਾਹਿਬ ਦਾ ਪ੍ਰਯੋਜਨ। ਗੁਰਬਾਣੀ ਉਹਦੇ ਤੱਕ ਪਹੁੰਚਾਉਣ ਦਾ ਯਤਨ ਕਰ ਰਹੀ ਹੈ, ਬਸ ਫਰਕ ਇਹਨਾਂ, ਵਿਗਿਆਨ ਉਹਦੀ ਖੋਜ ਕਰ ਰਿਹਾ, ਧਰਮ ਉਹਦੇ ਨਾਲ ਸਾਂਝ ਬਣਾਉਂਦਾ ਹੈ, ਉਹਦੇ ਵਿੱਚੋਂ ਸਾਰੀਆਂ ਸ਼ਕਤੀਆਂ ਪ੍ਰਾਪਤ ਕਰ ਲੈਂਦਾ, ਸਾਰੇ ਆਨੰਦ ਦੀ ਉਹੀ ਰਸਤਾ ਹੈ ਪ੍ਰਭੂ ਦੇ ਦੁਆਰ ਵੱਲ ਜਾਣ। ਇਸ ਕਰਕੇ ਕਹਿੰਦੇ ਉਹ ਅਕਾਲ ਪੁਰਖ ਖੰਡਿਤ ਨਹੀਂ ਕੀਤਾ ਜਾ ਸਕਦਾ, ਨਾ ਉਹਦੀ ਸ਼ਕਤੀ ਨੂੰ ਖੰਡਿਤ ਕੀਤਾ ਜਾ ਸਕਦਾ, ਜਿਹਨੇ ਸਾਰੇ ਬ੍ਰਹਿਮੰਡ ਨੂੰ, ਸਾਰੇ ਤਾਰੇ ਸਿਆਰੇ ਔਰ ਸੂਰਜ ਧਾਰੇ ਹੋਏ ਨੇ, ਭਾਵ ਆਪਣੀ ਪਕੜ ਵਿੱਚ ਕੀਤੇ ਹੋਏ ਹਨ। ਹਜ਼ੂਰ ਕਹਿੰਦੇ ਅਲਖ ਅਭੇਵ ਪੁਰਖ ਪ੍ਰਤਾਪ, ਉਹਦੇ ਵਿੱਚ ਇਹ ਚਾਰੇ ਗੁਣ ਨੇ। ਅਲਖ, ਅਲਖ ਦਾ ਮਤਲਬ ਜਿਹਨੂੰ ਲਖਿਆ ਨਾ ਜਾ ਸਕੇ, ਜਿਹਨੂੰ ਇਸ ਅੱਖ ਨਾਲ ਵੇਖਿਆ ਨਾ ਜਾ ਸਕੇ, ਅਭੇਵ ਜਿਹਦਾ ਭੇਤ ਨਾ ਲੱਭਿਆ ਜਾ ਸਕੇ, ਜਿਹਦਾ ਪੂਰਾ ਭੇਤ ਨਹੀਂ ਕਿਸੇ ਨੂੰ ਆਉਂਦਾ ਵੀ ਇਹਦਾ ਪੈਰ ਕਿੱਧਰ ਨੇ ਤੇ ਸਿਰ ਕਿੱਧਰ ਨੇ, ਇਧਰੋਂ ਵੇਖੀਏ ਤੇ ਦੂਜਾ ਪਾਸਾ ਨਿਕਲ ਜਾਂਦਾ, ਦੂਜੇ ਪਾਸੇ ਉਹਨੂੰ ਵੇਖੀਏ ਤੇ ਪਹਿਲਾਂ ਨਿਕਲ ਜਾਂਦਾ, ਉਹਦਾ ਕਿਸੇ ਨੇ ਅੰਤ ਨਹੀਂ ਪਾਇਆ। ਤਾਂ ਹੀ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਇਹ ਸਭ ਕੁਝ ਵੇਖਿਆ ਤੇ ਵੇਖ ਕੇ ਫਿਰ ਇਹ ਬਚਨ ਕਹਿ ਦਿੱਤੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਕੋਈ ਅੰਤ ਨਹੀਂ ਇਸ ਚੀਜ਼ ਦਾ, ਬੇਅੰਤ ਤਾਂ ਹੈ, ਪਕੜ ਤੋਂ ਪਰੇ ਹੈ, ਸਮਝ ਤੋਂ ਪਰੇ ਹੈ। ਇਸੇ ਕਰਕੇ ਗੁਰੂ ਸਾਹਿਬ ਵਾਰ ਵਾਰ ਕਹਿੰਦੇ ਬੁੱਧੀ ਨਾਲ ਉਹਨੂੰ ਨਾ ਖੋਜੀ, ਸਿਆਣਪ ਨਾਲ ਉਹਨੂੰ ਨਾ ਲੱਭ, ਕਿਉਂਕਿ ਇੰਨਾ ਮਹਾਨ ਅਕਾਲ ਪੁਰਖ ਵਾਹਿਗੁਰੂ ਇੱਕ ਛੋਟੀ ਜਿਹੀ ਬੁੱਧੀ ਦੇ ਚਮਚ ਵਿੱਚ ਕਿਵੇਂ ਆਏਗਾ। ਬਸ ਬੁੱਧੀ ਦੀ ਵਰਤੋਂ ਕਰ ਤੂੰ ਆਪਣੇ ਆਪ ਨੂੰ ਸੋਧਣ ਵਾਸਤੇ, ਆਪਣੇ ਆਪ ਨੂੰ ਗੁਰੂ ਦੀ ਕਿਰਪਾ ਲੈਣ ਦੇ ਯੋਗ ਬਣਾਉਣ ਲਈ ਬੁੱਧੀ ਦੀ ਵਰਤੋਂ ਕਰ, ਉਹਨੂੰ ਮਿਲਣ ਲਈ ਬੁੱਧੀ ਕੰਮ ਨਹੀਂ ਦਿੰਦੀ, ਉਹ ਅਭੇਵ ਹੈ, ਕਿਸੇ ਨੂੰ ਉਹਦਾ ਭੇਤ ਨਹੀਂ ਆਉਂਦਾ, ਤੇ ਪੁਰਖ ਹੈ। ਪੁਰਖ ਦਾ ਅਰਥ ਹੈ ਜਿੱਥੇ ਜਾਓ ਉਹਦੀ ਹੋਂਦ ਕਾਇਮ ਹੈ, ਸਾਰਿਆਂ ਦੇ ਵਿੱਚ ਉਹ ਸਮਾਇਆ, ਸਾਰਿਆਂ ਦੇ ਵਿੱਚ ਰਹਿੰਦਾ, ਜਿਹੜੇ ਲੱਭ ਰਹੇ ਨੇ ਉਹਨਾਂ ਦੇ ਵਿੱਚ ਹੀ ਰਹਿੰਦਾ, ਉਹ ਬਾਹਰੋਂ ਲੱਭੇ ਜਾਂਦੇ, ਉਹਨਾਂ ਦੇ ਵਿੱਚ ਮੌਜੂਦ ਹੈ। ਅਭੇਵ, ਭੇਵ ਤੋਂ ਰਹਿਤ, ਭੇਦ ਤੋਂ ਰਹਿਤ ਹੈ। ਇੱਕ ਉਹਦਾ ਗੁਣ ਹੈ, ਉਹਦੇ ਵਿੱਚ ਪ੍ਰਤਾਪ ਬੜਾ ਹੈ, ਪ੍ਰਤਾਪ ਦੇ ਅਰਥ ਨੇ ਸ਼ਕਤੀ, ਤਾਕਤ ਬੜੀ ਉਹਦੇ ਵਿੱਚ, ਇਸੇ ਕਰਕੇ ਵਿੱਚ ਗੁਰੂ ਨੂੰ ਲਿਆਂਦਾ ਵੀ ਜੋ ਕੁਝ ਗੁਰੂ ਨੇ ਕਿਹਾ ਨਾ ਉਹਨੂੰ ਉਸ ਤਰ੍ਹਾਂ ਜਪ, ਆਪਣੀ ਮਰਜ਼ੀ ਨਾਲ ਨਾ ਜਪੀ, ਏਡੀ ਵੱਡੀ ਪਾਵਰ ਨੂੰ ਆਪਣੇ ਹੱਥਾਂ ਵਿੱਚ ਲੈਣ ਦਾ ਯਤਨ ਨਾ ਕਰੇ। ਗੁਰੂ ਵਿੱਚ ਕੰਟਰੋਲਰ ਹੈ, ਗੁਰੂ ਵਿੱਚ ਰਹੇਗਾ ਤੇ ਉਹ ਵੇਖੇਗਾ ਵੀ ਬਲਬ ਅੱਗੇ ਚੱਲਦਾ ਵੀ ਹੈ ਕਿ ਨਹੀਂ। 100 ਪਾਵਰ ਦਾ ਬਲਬ ਹੈ, 1000 ਵਾਟ ਦੀ ਲਾਈਟ ਭੇਜ ਦਿੱਤੀ, ਕੀ ਕਰੇਗਾ ਬਲਬ, ਉਹ ਤੁਸੀਂ ਜਾਣਦੇ ਹੋ, ਸਹਿਣ ਨਹੀਂ ਕਰ ਸਕਦਾ। ਗੁਰੂ ਵਿੱਚ ਤਾਂ ਲਿਆਂਦਾ ਗੁਰਬਾਣੀ ਵਿੱਚ। ਕਈ ਸੱਜਣ ਕਹਿੰਦੇ ਅਸੀਂ ਤੇ ਸਿੱਧਾ ਹੀ ਨਾਮ ਜਪ ਲੈਂਦੇ ਹਾਂ, ਫਿਰ ਵੇਖ ਲੈਣਾ ਫਿਰ ਸਿੱਧਾ ਨਾਮ ਜਪੋ। ਗੁਰਬਾਣੀ ਤਾਂ ਕਈ ਗੁਰੂ ਸਾਹਿਬ ਨੇ ਪੜ੍ਹੋ, ਗੁਰਬਾਣੀ ਬੰਦੇ ਦੀ ਬੇਸ ਬਣਾਉਂਦੀ, ਜਿੱਥੇ ਉਹਨੇ ਪੈਰ ਰੱਖਣਾ ਉਹਨੂੰ ਤਿਆਰ ਕਰਦੀ। ਗੁਰਬਾਣੀ ਸਹਿਜੇ ਸਹਿਜੇ ਬੰਦੇ ਦੇ ਅੰਦਰ ਉਹ ਥਾਂ ਬਣਾ ਦਿੰਦੀ ਜਿੱਥੇ ਉਹਦੇ ਨਾਮ ਨੇ ਟਿਕਣਾ ਹੁੰਦਾ। ਸਿੱਧਾ ਨਾਮ ਨਹੀਂ ਉੱਥੇ ਟਿਕ ਸਕੇਗਾ, ਜਾਂ ਫਿਰ ਜਿਨ੍ਹਾਂ ਨੇ ਸਿੱਧਾ ਨਾਮ ਜਪਿਆ ਉਹ ਨਾਲ ਸੇਵਾ ਕਰਦੇ ਰਹੇ ਨੇ। ਤੁਸੀਂ ਇਤਿਹਾਸ ਖੋਲ ਕੇ ਵੇਖ, ਇਹ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ। ਇਹ ਇਸੇ ਕਰਕੇ ਕਹਿੰਦੇ ਪ੍ਰਤਾਪ ਬੜਾ ਉਹਦੇ ਵਿੱਚ, ਜਦੋਂ ਉਹਦੇ ਨਾਲ ਕਨੈਕਸ਼ਨ ਜੋੜਨਾ ਨਾ, ਥੋੜ੍ਹਾ ਜਿਹਾ ਤਾਰ ਲਾ ਕੇ ਵੇਖਣਾ ਵੀ ਆਪਣਾ ਬਲਬ ਸਹਿਣ ਕਰਨ ਜੋਗਾ ਹੈ ਕਿ ਨਹੀਂ। ਉਹ ਤੇ ਸਾਰਾ ਭਰਿਆ ਨਿੰਦਿਆ ਚੁਗਲੀ ਨਾਲ, ਤਾਰ ਜੋੜ ਦਿੱਤੀ ਰੱਬ ਨਾਲ, ਬਸ ਉਹ ਸਾਰਾ ਕੁਝ ਫਿਰ ਅਸਤ ਵਿਅਸਤ ਹੋ ਜਾਏਗਾ। ਇਸ ਲਈ ਕਹਿੰਦੇ ਉਹਦੇ ਵਿੱਚ ਪ੍ਰਤਾਪ ਬੜਾ ਹੈ। ਫਿਰ ਉਹਦੇ ਵਿੱਚ ਇੰਨਾ ਪ੍ਰਤਾਪ, ਇੰਨੀ ਸ਼ਕਤੀ ਹੈ ਕਿ ਉਹ ਕੁਝ ਦਾ ਕੁਝ ਕਰ ਦਿੰਦਾ। ਕਬੀਰ ਸਾਹਿਬ ਤਾਂ ਹੀ ਕਹਿੰਦੇ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ, ਕੁਝ ਵੀ ਕਰ ਸਕਦਾ। ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਕਿੰਨੀ ਤਾਕਤ ਹੈ ਉਹਦੇ ਵਿੱਚ। ਅਸੀਂ ਬਹੁਤ ਰੌਲਾ ਪਾਉਂਦੇ ਫਿਰਦੇ ਸੀ, ਪਾਣੀ ਖਤਮ ਹੋ ਗਿਆ ਜੀ, ਧਰਤੀ ਦਾ ਪਾਣੀ ਖਤਮ ਹੋ ਗਿਆ। ਬਸ 2-4 ਸਕਿੰਟ ਵਿੱਚ ਉਹਨੇ ਐਸੀ ਕਲਾ ਵਰਤਾਈ ਵੀ ਪਾਣੀ ਖਤਮ ਕਿੱਥੇ ਹੋਣਾ, ਪਾਣੀ ਨੂੰ ਸੰਭਾਲਣਾ ਔਖਾ ਹੋ ਗਿਆ। ਬੜਾ ਬੇਅੰਤ, ਬੜਾ ਵੱਡਾ। ਇਸ ਕਰਕੇ ਉਹਦੀ ਸ਼ਕਤੀ ਉਸ ਮਨੁੱਖ ਦੇ ਵਿੱਚ ਫਿਰ ਵਰਤਦੀ ਹੈ ਜਿਹੜਾ ਉਹਦੇ ਨਾਲ ਜੁੜਿਆ। ਇਸੇ ਕਰਕੇ ਉਹ ਇੰਨੀ ਜਲਦੀ ਆਪਣੇ ਨੇੜੇ ਕਿਸੇ ਨੂੰ ਨਹੀਂ ਆਉਣ ਦਿੰਦਾ, ਸੰਬੰਧ ਨਹੀਂ ਆਉਣ ਦਿੰਦਾ, ਕਿਉਂਕਿ ਉਹਦੇ ਵਿੱਚ ਪ੍ਰਤਾਪ ਬੜਾ ਹੈ। ਸਾਹਿਬ ਕਹਿੰਦੇ ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ, ਤੇਰੇ ਪ੍ਰਤਾਪ ਵਿੱਚ ਤੇਰੀ ਸ਼ਕਤੀ ਨੂੰ ਵੇਖ ਕੇ ਉਹ ਇੰਨੀ ਬਰਕਤ ਵਾਲਾ ਹੈ, ਕੁਝ ਦਾ ਕੁਝ ਕਰਾ ਸਕਦਾ ਹੈ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਚਰਗਾਂ ਕੁਹੀਆਂ ਸ਼ੀਹਾਂ ਬਾਜਾਂ, ਚਰਗਾਂ ਕੁਹੀਆਂ ਇਹਨਾਂ ਖਵਾਲੇ ਘਾਹ। ਇਹ ਜਿਹੜੇ ਜਾਨਵਰ ਨੇ ਨਾ, ਸਾਰੇ ਮਾਸ ਖਾਂਦੇ ਨੇ। ਸ਼ੀਂ, ਸ਼ੀਂ ਦਾ ਅਰਥ ਸ਼ੇਰ, ਬਾਜ ਵੀ ਮਾਸ ਖਾਂਦੇ ਨੇ। ਚਰਗਾਂ ਤੇ ਕੁਹੀਆਂ ਇਹ ਸਾਰੇ ਜੰਗਲੀ ਜਾਨਵਰ ਮਾਸ ਖਾਂਦੇ ਨੇ। ਕਹਿੰਦੇ ਰੱਬ ਇੰਨਾ ਬੇਅੰਤ ਜੇ ਜਿਨ੍ਹਾਂ ਨੇ ਕਦੀ ਮਾਸ ਤੋਂ ਬਿਨਾਂ ਕੁਝ ਖਾਧਾ ਹੀ ਨਹੀਂ, ਉਹਨਾਂ ਨੂੰ ਘਾਹ ਖਵਾ ਦੇਵੇ, ਆਪਣੀ ਮਰਜ਼ੀ ਤੇ ਆਵੇ, ਉਹ ਘਾਹ ਖਾਣ ਲੱਗ ਪਏ। ਇਹ ਸੱਚਾਈ ਸਾਧ ਸੰਗਤ, ਤੁਸੀਂ ਇੱਧਰ ਥੋੜ੍ਹਾ ਜਿਹਾ ਦਾਸ ਨੂੰ ਜਾਣ ਦਾ ਵਕਤ ਮਿਲਿਆ। ਜੈਪੁਰ ਰਾਜਸਥਾਨ ਦੇ ਨੇੜੇ ਇੱਕ ਗੁਰਦੁਆਰਾ ਸਾਹਿਬ ਹੈ, ਉੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗਏ ਸਨ, ਜਦੋਂ ਹਜ਼ੂਰ ਸਾਹਿਬ ਨੂੰ ਗਏ। ਤੇ ਜਦੋਂ ਉੱਥੇ ਗਏ ਨਾ, ਉੱਥੇ ਇੱਕ ਸਾਧ ਸੰਗਤ ਜੀ, ਇੱਕ ਡੇਰਾ ਸੀ ਕਿਸੇ ਭਲੇ ਪੁਰਸ਼ ਦਾ, ਇਹ ਸ਼ਬਦ ਠੀਕ ਨੇ, ਸੰਤ ਕਿਹਾ ਤੇ ਗੱਲ ਹੋਰ ਹੋ ਜਾਂਦੀ। ਚੰਗੇ ਆਦਮੀ ਦਾ ਡੇਰਾ ਸੀ, ਸਤਿਗੁਰੂ ਉਹਦੇ ਕੋਲ ਗਏ। ਅਸੀਂ ਅੱਜ ਡੇਰਾ ਸ਼ਬਦ ਸਾਹਮਣੇ ਆ ਜਾਏ ਨਾ ਤੇ ਸਾਨੂੰ ਕ੍ਰੋਧ ਆ ਜਾਂਦਾ, ਅਸੀਂ ਸ਼ਬਦਾਂ ਨੂੰ ਸਮਝਦੇ ਨਹੀਂ, ਵੈਸੀ ਇੱਕ ਸਾਈਕਾਲੋਜੀ ਸਾਡੇ ਵਿੱਚ ਨੁਕਸ ਪੈ ਜਾਂਦਾ। ਮੈਨੂੰ ਬੜੇ ਸੱਜਣ ਮਿਲਦੇ ਨੇ, ਕਹਿੰਦੇ ਡੇਰਾਵਾਦ ਦਾ ਕੀ ਬਣੇਗਾ ਜੀ। ਮੈਂ ਕਿਹੜੇ ਡੇਰੇ ਦੀ ਗੱਲ ਕਰਦੇ, ਜਾਂ ਤੇ ਦੱਸੋ ਨਾ ਵੀ ਡੇਰਾ ਕਿਹੜਾ ਹੈ। ਅਫੀਮ ਖਾਣ ਵਾਲਿਆਂ ਦਾ ਡੇਰਾ, ਕਿ ਸ਼ਰਾਬ ਪੀਣ ਵਾਲਿਆਂ ਦਾ ਡੇਰਾ, ਕਿ ਨੱਚਣ ਗਾਉਣ ਵਾਲਿਆਂ ਦਾ ਡੇਰਾ, ਕਿ ਗੁਰਬਾਣੀ ਪੜ੍ਹਨ ਵਾਲਿਆਂ ਦਾ ਡੇਰਾ, ਕਿਹੜਾ ਬੰਦ ਕਰਾਉਣਾ ਚਾਹੁੰਦੇ। ਕਹਿੰਦੇ ਜੀ ਡੇਰਾਵਾਦ। ਮੈਂ ਕਿਹਾ ਤੁਹਾਡਾ ਗਿਆਨ ਅਧੂਰਾ ਹੈ, ਡੇਰੇ ਤੇ ਬੜੇ ਨੇ, ਸਾਨੂੰ ਅਜੇ ਤੱਕ ਇਹ ਨਹੀਂ ਖਿਆਲ ਆਇਆ ਵੀ ਠੇਕਾ ਬੰਦ ਕਰਾ ਦੀ, ਡੇਰਿਆਂ ਦੇ ਪਿੱਛੇ ਤੁਰੇ ਹੋਏ ਹਾਂ। ਸਾਧ ਸੰਗਤ ਜੀ, ਜੇ ਗਲਤ ਡੇਰੇ ਨੇ ਉਹਨਾਂ ਦਾ ਨਾਮ ਲੈਣਾ ਚਾਹੀਦਾ ਜਿੱਥੇ ਗਲਤੀ ਹੈ। ਸਾਰਿਆਂ ਨੂੰ ਇੱਕ ਰਸਤੇ ਨਹੀਂ ਬੰਨਣਾ ਚਾਹੀਦਾ। ਆਹ ਠੇਕੇ ਸਾਡੇ ਗੁਰਦੁਆਰਿਆਂ ਦੇ ਸਾਹਮਣੇ ਖੁੱਲ੍ਹੇ ਨੇ, ਉਹ ਤੇ ਬੰਦ ਨਹੀਂ ਕਰਾ ਸਕੇ, ਡੇਰਿਆਂ ਦੇ ਪਿੱਛੇ ਪਏ। ਜਿੱਥੇ ਬਾਣੀ ਪੜ੍ਹੀ ਜਾਏ, ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਰਿਆਦਾ ਚੱਲਦੀ, ਸਤਿਕਾਰ ਹੁੰਦਾ, ਗੁਰੂ ਸਾਹਿਬ ਦਾ ਕੀਰਤਨ ਹੁੰਦਾ, ਵਿਚਾਰ ਚੱਲਦੀ, ਉਹ ਵੀ ਤਾਂ ਡੇਰਾ ਹੈ ਨਾ। ਡੇਰੇ ਕਿਵੇਂ ਬੰਦ ਕਰਾਓਗੇ? ਅਸੀਂ ਸ਼ਬਦਾਂ ਨੂੰ ਬਦਲ ਲਈਏ, ਅਸੀਂ ਇਹ ਕਹੀਏ ਜਿਹੜੇ ਡੇਰੇ ਮਨ ਮਤ ਕਰ ਰਹੇ ਨੇ, ਗੁਰੂ ਤੋਂ ਦੂਰ ਲੈ ਕੇ ਜਾਂਦੇ ਨੇ, ਉਹਨਾਂ ਦੀ ਗੱਲ ਕਰੀਏ। ਜੇ ਅਸੀਂ ਇਹ ਸ਼ਬਦ ਦੇ ਵਿਰੋਧ ਵਿੱਚ ਚਲੇ ਗਏ ਤੇ ਅਣਜਾਣ ਪੁਣੇ ਵਿੱਚ ਮੈਨੂੰ ਇੱਕ ਦਿਨ ਖਿਆਲ ਆਇਆ ਵੀ ਅਸੀਂ ਡੇਰਾਬਾਦ ਕਹਿੰਦੇ ਹਾਂ ਤੇ ਮੈਂ ਡੇਰਾ ਬਾਬਾ ਨਾਨਕ ਗਿਆ ਸੀ। ਸਾਨੂੰ ਸਮਝ ਨਹੀਂ ਆਏ ਵੀ ਅਸੀਂ ਡੇਰਾ ਕਹਿ ਕੇ ਡੇਰਾ ਬਾਬਾ ਨਾਨਕ, ਬਾਬੇ ਨਾਨਕ ਦਾ ਵੀ ਤੇ ਇੱਕ ਡੇਰਾ ਆਇਆ ਨਾ, ਫਿਰ ਪਹਿਲਾਂ ਉਹ ਬੰਦ ਕਰਾਵਾਂਗੇ। ਕਈ ਗੱਲਾਂ ਤੇ ਐਸੇ ਅਸੀਂ ਬਿਲਕੁਲ ਇਸ ਤਰ੍ਹਾਂ ਵੀ ਜਿਵੇਂ ਬੱਚਿਆਂ ਤੋਂ ਵੀ ਨੀਵੀਆਂ ਕਰੀ ਜਾਂਦੇ। ਜੋ ਕੁਝ ਅਸੀਂ ਕਹਿਣਾ ਹੋਵੇ ਵੇਖ ਲਈਏ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਤੇ ਨਹੀਂ ਜਾ ਰਹੇ। ਠੀਕ ਹੈ, ਹਰ ਇੱਕ ਕੋਈ ਵੀ ਲਹਿਰ ਇਸ ਧਰਤੀ ਤੇ ਚੱਲੀ ਉਹਦੇ ਵਿੱਚ ਗਿਰਾਵਟ ਆਉਂਦੀ ਰਹਿੰਦੀ ਹੈ, 40 ਸਾਲਾਂ ਬਾਅਦ, 50 ਸਾਲਾਂ ਬਾਅਦ ਫਿਰ ਉਹ ਹਟ ਜਾਂਦੀ ਹੈ, ਫਿਰ ਆਉਂਦੀ। ਕੁਦਰਤ ਦਾ ਨਿਯਮ ਹੈ, ਇਹ ਮੰਨਣਾ ਠੀਕ ਹੈ ਕਿ 1984 ਤੋਂ ਬਾਅਦ ਡੇਰਿਆਂ ਦੀ ਭਰਮਾਰ ਹੋਈ ਹੈ ਤੇ ਸਾਧੂਆਂ ਦੀ ਕਮੀ ਹੋਈ ਹੈ ਸਿੱਖ ਕੌਮ ਨੂੰ। ਸਾਨੂੰ ਇਹ ਅਰਦਾਸ ਕਰਨੀ ਚਾਹੀਦੀ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਆਪ ਜੀ ਨੇ 10 ਪਾਤਸ਼ਾਹੀਆਂ ਵਿੱਚ ਵਿਚਰ ਕੇ ਬੜੇ ਗੁਰਮੁਖ ਗੁਰਸਿੱਖ ਕਰਨੀ ਵਾਲੇ ਪੈਦਾ ਕੀਤੇ ਨੇ, ਹੁਣ ਵੀ ਆਪ ਕਿਰਪਾ ਕਰੋ ਵੀ ਸਾਡੀ ਕੌਮ ਦੇ ਵਿੱਚ ਕਰਨੀ ਵਾਲੇ ਗੁਰਮੁਖ ਪੈਦਾ ਹੋਣ, ਜਿਨ੍ਹਾਂ ਦੀ ਅਗਵਾਈ ਵਿੱਚ, ਜਿਨ੍ਹਾਂ ਦੀ ਸੰਗਤ ਕਰਕੇ ਅਸੀਂ ਤੁਹਾਨੂੰ ਸਮਝ ਸਕੀਏ। ਇਹ ਸ਼ੁਰੂ ਤੋਂ ਰਿਹਾ ਹੈ। ਇਸ ਕਰਕੇ ਡੇਰਾ ਸ਼ਬਦ ਕੀ ਹੈ? ਡੇਰਾ ਦਾ ਅਰਥ ਹੈ ਜਿੱਥੇ ਬੰਦਾ ਰਹਿੰਦਾ ਹੈ। ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤੈ ਜਾਂ, ਤਾਂ ਸ਼ਬਦਾਂ ਦਾ ਹੇਰ ਫੇਰ ਹੈ। ਇਹ ਡੇਰਾ ਸੀ ਇੱਕ ਸਾਧ ਦਾ, ਜਿਹਦੀ ਮੈਂ ਬੇਨਤੀ ਕਰ ਰਿਹਾ। ਮੈਂ ਅੱਗੇ ਚਲਾ ਗਿਆ ਸੀ ਵੀ ਜਿਹੜੇ ਜਾਨਵਰ ਮਾਸ ਖਾਂਦੇ ਨੇ, ਰੱਬ ਜੇ ਚਾਹੇ ਤੇ ਉਹਨਾਂ ਨੂੰ ਘਾਹ ਖਵਾ ਦੇ। ਉੱਥੇ ਜਦੋਂ ਸਤਿਗੁਰੂ ਕਹੇ ਨਾ, ਤੇ ਸਾਧੂ ਬੜਾ ਪਿਆਰ ਵਾਲਾ ਸੀ, ਸਤਿਗੁਰਾਂ ਨੂੰ ਬੜੇ ਪਿਆਰ ਨਾਲ ਮਿਲਿਆ। ਅਸਲ ਵਿੱਚ ਇਹ ਯਾਦ ਕਰਦਾ ਸੀ ਕਲਗੀਆਂ ਵਾਲੇ। ਇਹ ਗੁਰੂ ਦੀ ਡਿਊਟੀ ਹੁੰਦੀ ਕਿਹਨਾਂ ਕਿਹਨਾਂ ਨੂੰ ਜਾ ਕੇ ਉਹਨੇ ਅੱਗੇ ਤੋਰਨਾ ਹੁੰਦਾ, ਹੱਲ ਕਰਨਾ। ਇੱਥੇ ਗੁਰੂ ਸਾਹਿਬ ਆਪ ਗਏ ਤੇ ਬੜੇ ਪਿਆਰ ਨਾਲ ਨਾ, ਇਹ ਵੈਸ਼ਨੂੰ ਸੀ, ਵੈਸ਼ਨੂੰ ਦਾ ਮਤਲਬ ਵੀ ਇਹਦੇ ਡੇਰੇ ਵਿੱਚ ਸ਼ਾਕਾਹਾਰੀ ਭੋਜਨ ਬਣਦਾ ਸੀ। ਇਹਨੇ ਸਾਧ ਸੰਗਤ ਸਾਰਾ ਕੁਝ ਭੋਜਨ ਬਣਾਇਆ ਨਾ ਸ਼ਾਕਾਹਾਰੀ, ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਬਾਜ ਹੁੰਦਾ ਸੀ ਤੇ ਬਾਜ ਜਿਹੜੇ ਨੇ ਉਹ ਮਾਸ ਤੋਂ ਬਿਨਾਂ ਖਾਂਦੇ ਕੁਝ ਨਹੀਂ। ਹਜ਼ੂਰ ਦੇ ਕੋਲ ਬਾਜ ਬੈਠਾ ਸੀ ਤੇ ਸਤਿਗੁਰੂ ਜਦੋਂ ਪ੍ਰਸ਼ਾਦ ਲੈ ਕੇ ਆਇਆ ਨਾ, ਜਿਸ ਵਕਤ ਇਹ ਸੱਜਣ ਪ੍ਰਸ਼ਾਦ ਲੈ ਕੇ ਆਇਆ, ਆਪਾਂ 1-2 ਮਿੰਟ ਵਾਸਤੇ ਨਾਮ ਨਾਲ ਜੁੜ ਲਈਏ, ਫਿਰ ਆਪਾਂ ਸ਼ੁਰੂ ਕਰਾਂਗੇ।
ਵਾਹਿਗੁਰੂ 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 ਵਾਹਿਗੁਰੂ।
ਜਦੋਂ ਇਸ ਸਾਧੂ ਨੇ ਭੋਜਨ ਲਿਆ ਕੇ ਸ਼ਾਕਾਹਾਰੀ ਵੈਸ਼ਨਵ ਕਲਗੀਆਂ ਵਾਲੇ ਦੇ ਸਾਹਮਣੇ ਰੱਖਿਆ ਨਾ, ਤੇ ਸਤਿਗੁਰਾਂ ਨੇ ਪ੍ਰਵਾਨ ਕੀਤਾ, ਛਕਣ ਲੱਗੇ ਤੇ ਇਹਨੇ ਬੇਨਤੀ ਕੀਤੀ, ਮਹਾਰਾਜ ਤੁਹਾਡਾ ਬਾਜ ਭੁੱਖਾ, ਇਹਨੂੰ ਕੀ ਖਵਾਵਾਂ, ਕਿਉਂਕਿ ਇਹ ਤੇ ਮਾਸ ਖਾਂਦਾ। ਸਤਿਗੁਰਾਂ ਨੇ ਕਿਹਾ ਕਿ ਸਾਧੂ ਜਨ, ਜਾ ਤੂੰ ਆਪਣੇ ਦਾਣੇ ਲਿਆ, ਅਨਾਜ ਲੈ ਕੇ ਆ। ਸਾਡੇ ਬਾਜ ਇਸ ਤਰ੍ਹਾਂ ਦੇ ਨਹੀਂ ਜਿਹੜੇ ਸੁਭਾਅ ਨਾ ਬਦਲਣੇ, ਇਹਨਾਂ ਨੂੰ ਸਾਰੇ ਅਸੀਂ ਸੁਭਾਅ ਸਿਖਾਏ ਹੋਏ। ਉਹ ਜਿਹੜਾ ਸਾਧੂ ਸੀ ਨਾ, ਦਾਣੇ ਲੈ ਕੇ ਆਇਆ, ਅਨਾਜ ਲੈ ਕੇ ਆਇਆ ਤੇ ਸਤਿਗੁਰਾਂ ਦੇ ਹੱਥ ਤੇ ਰੱਖਿਆ। ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਮਾਸਾਹਾਰੀ ਜੀਵ ਦੇ ਅੱਗੇ, ਬਾਜ ਦੇ ਅੱਗੇ ਆਪਣਾ ਹੱਥ ਕੀਤਾ ਤੇ ਉਹਨੇ ਉਹ ਦਾਣੇ ਜਿਹੜੇ ਸਨ ਛਕ ਲਏ, ਉਹ ਦਾਣੇ ਖਾਧੇ ਜਿਹੜਾ ਉਹ ਕਦੇ ਨਹੀਂ ਸੀ ਖਾਂਦਾ। ਗੁਰੂ ਚਾਹੇ ਤੇ ਜੋ ਮਰਜ਼ੀ ਕਰਦੇ, ਅਸੀਂ ਗੁਰੂ ਦੀ ਰੀਸ ਕਰਨੇ ਆ ਜੀ, ਗੁਰੂ ਨੇ ਆਹ ਕੀਤਾ, ਇਹ ਖਾਧਾ, ਗੁਰੂ ਨੇ ਇਹ ਖਾਧਾ। ਅਸੀਂ ਆਪਣੇ ਘਰ ਦੇ ਸਾਰੇ ਚੀਜ਼ਾਂ ਨੂੰ ਬਦਲ ਕੇ ਵੇਖੀਏ, ਭਲਾ ਬਦਲਦੀਆਂ ਨੇ ਚੀਜ਼ਾਂ? ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਰ ਲੈਣੀ। ਉਹਨਾਂ ਨੇ ਤੇ ਮਾਸ ਖਵਾਉਣ ਵਾਲਿਆਂ ਨੂੰ ਦਾਣੇ ਖਵਾ ਦਿੱਤੇ, ਜੋ ਮਰਜ਼ੀ ਕਰ ਦੇਣ, ਸਾਡੇ ਵਿੱਚੋਂ ਸਮਰੱਥਾ ਨਹੀਂ। ਗੁਰੂ ਦੇ ਹੁਕਮ ਤੇ ਤੁਰਨਾ ਚਾਹੀਦਾ, ਗੁਰੂ ਦੀ ਰੀਸ ਨਹੀਂ ਕਰਨੀ ਚਾਹੀਦੀ। ਇਸ ਕਰਕੇ ਇਹ ਉਹਦਾ ਪ੍ਰਤਾਪ ਹੈ ਕਿ ਉਹ ਸ਼ੀਹਾਂ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾਲੇ, ਘਾਹ ਖਾਣ ਤਿੰਨਾਂ ਮਾਸ ਖਵਾਲੇ, ਇਹ ਚਲਾਏ ਰਾਹ ਜਿਹੜੇ ਘਾਹ ਖਾਂਦੇ ਨੇ ਉਹਨਾਂ ਨੂੰ ਮਾਸ ਖਵਾ ਸਕਦਾ। ਨਦੀਆਂ ਵਿੱਚ ਟਿੱਬੇ ਵਿਖਾਲੇ, ਜਿੱਥੇ ਨਦੀਆਂ ਵਹਿੰਦੀਆਂ ਨੇ ਟਿੱਬੇ ਬਣਾ ਸਕਦਾ। ਅੱਜ ਇੱਥੇ ਹੁਣ ਹਿਮਾਲਿਆ ਪਰਬਤ ਤੇ ਕਦੀ ਇੱਥੇ ਸਮੁੰਦਰ ਸੀ ਬਹੁਤ ਪੁਰਾਣਾ। ਨਦੀਆਂ ਵਿੱਚ ਟਿੱਬੇ ਵਿਖਾਲੇ, ਥਲੀ ਕਰੇ ਅਸਗਾਹ, ਤੇ ਜਿੱਥੇ ਪਰਬਤ ਨੇ ਉੱਥੇ ਸਮੁੰਦਰ ਬਣਾ ਸਕਦਾ, ਉਹਦੇ ਵਿੱਚ ਸਮਰੱਥ ਹੈ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਜੇਤੇ ਜੀ ਜੀਵੈ ਲੈ ਸਾਹ ਤਾਂ ਕਿ ਜੀਵਾਏ ਆ ਸਾਹ। ਉਹਦੇ ਵਿੱਚ ਇੰਨੀ ਤਾਕਤ ਤੇ ਪ੍ਰਤਾਪ ਹੈ, ਜਿਹੜੇ ਜੀਵ ਸਾਹ ਲੈ ਕੇ ਜਿਉਂਦੇ ਨੇ, ਜੋ ਚਾਹੇ ਸਵਾਸ ਬੰਦ ਹੋ ਜਾਏ ਤੇ ਉਹਨਾਂ ਨੂੰ ਇਸ ਤਰ੍ਹਾਂ ਵੀ ਜਿਉਂਦੇ ਰੱਖ ਲੈਂਦਾ, ਇਹ ਉਹਦੇ ਵਿੱਚ ਬਰਕਤ ਸ਼ਕਤੀ। ਜੇਤੇ ਜੀ ਜੀਵੈ ਲੈ ਸਾਹ ਤਾਂ ਕਿ ਜੀਵਾਏ ਆ ਸਾਹ, ਇਸ ਤਰ੍ਹਾਂ ਦੀਆਂ ਬਰਕਤਾਂ ਤੇ ਪ੍ਰਤਾਪ ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤਿਉਂ ਦੇ ਗਿਰਾ, ਇਹਨਾਂ ਬੇਅੰਤ ਉਹਦਾ ਪ੍ਰਤਾਪ ਅਲੱਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ। ਐਸੇ ਗੁਰਸਿੱਖ ਜਿਹੜੇ ਇਸ ਦਸ਼ਾ ਵਿੱਚ ਚਲੇ ਜਾਂਦੇ ਨੇ, ਫਿਰ ਆਪ ਉਹਨਾਂ ਨੂੰ ਜਪਾਉਂਦਾ ਤੇ ਉਹ ਜਪਦੇ ਨੇ, ਆਪ ਵਰਤਣ ਲੱਗ ਪੈਂਦਾ ਉਹਨਾਂ ਵਿੱਚ। ਹਜ਼ੂਰ ਕਹਿੰਦੇ ਜਿਨ ਪ੍ਰਭ ਜਾਤਾ ਸੋ ਸੋ ਬਾਵੰਤ। ਜਾਤਾ ਦਾ ਅਰਥ ਜਾਣ ਲਿਆ, ਪਹਿਚਾਣ ਲਿਆ, ਵੇਖ ਲਿਆ। ਜਿਨ੍ਹਾਂ ਨੇ ਪ੍ਰਭੂ ਨੂੰ ਜਾਣ ਲਿਆ ਹੈ ਉਹ ਸੋਭਾਵੰਤ, ਬੜੀ ਵੱਡੀ ਵਡਿਆਈ ਵਾਲੇ ਨੇ। ਸਗਲ ਸੰਸਾਰ ਉਦਰ ਹੈ ਤਿੰਨ ਮੰਤ। ਉਹਨਾਂ ਦੀ ਸਲਾਹ ਦਿੱਤਿਆ, ਉਹਨਾਂ ਦਾ ਉਪਦੇਸ਼, ਉਹਨਾਂ ਦੇ ਸ਼ਬਦ ਦੁਆਰਾ ਸਾਰੇ ਸੰਸਾਰ ਦਾ ਉਧਾਰ ਹੋ ਸਕਦਾ ਹੈ। ਤਿੰਨ ਮੰਤ ਉਹਨਾਂ ਦੀ ਸਲਾਹ, ਉਹਨਾਂ ਦੀ ਸਿੱਖਿਆ, ਉਹਨਾਂ ਦਾ ਉਪਦੇਸ਼ ਲੈ ਕੇ ਸਾਰੇ ਸੰਸਾਰ ਦਾ ਉਧਾਰ ਹੋ ਸਕਦਾ। ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁੱਖ ਵਿਸਾਰਨ। ਉਹਨਾਂ ਦੀ ਸ਼ਕਤੀ ਕਦੀ ਘਟਦੀ ਨਹੀਂ, ਵੀ ਚਾਰ ਬੰਦਿਆਂ ਨੂੰ ਉਹਨਾਂ ਨੇ ਉਧਾਰਿਆ ਤੇ ਉਹਨਾਂ ਦੀ ਤਾਕਤ ਘਟ ਗਈ। ਕੋਈ ਪੈਟਰੋਲ ਪੰਪ ਥੋੜ੍ਹੀ ਹੈ ਜਿਹਦੇ ਵਿੱਚੋਂ ਤੇਲ ਕੱਢੋਗੇ ਤੇ ਉਹ ਖਤਮ ਹੋ ਜਾਏਗਾ। ਉਹਨਾਂ ਵਿੱਚ ਕਮੀ ਨਹੀਂ ਹੁੰਦੀ, ਜਿਵੇਂ ਇੱਕ ਦੀਵੇ ਵਿੱਚ ਉਹਦੇ ਤੋਂ ਜਿੰਨੇ ਮਰਜ਼ੀ ਦੀਵੇ ਬਾਲੋ ਪਰ ਉਸ ਦੀਵੇ ਦੀ ਅੱਗ ਨਹੀਂ ਘਟਦੀ। ਜਿੱਥੇ ਪ੍ਰਭੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਹੈ ਨਾ, ਉੱਥੇ ਦਾਤ ਨਹੀਂ ਘਟਦੀ। ਆ ਜਿੱਥੇ ਸਾਲ ਦੋ ਬਾਅਦ ਚੀਜ਼ਾਂ ਫਿੱਕੀਆਂ ਪੈ ਜਾਂਦੀਆਂ, ਉੱਥੇ ਸਾਧ ਸੰਗਤ ਕੋਈ ਆਪਣੀ 5-7 ਫੁੱਟ ਦੀ ਛੱਪੜੀ ਹੋਣੀ ਹੈ ਤਾਂ ਉਹ ਫਿੱਕਾ ਪੈ ਗਿਆ। ਜਿੱਥੇ ਵਾਹਿਗੁਰੂ ਦੀ ਕਿਰਪਾ ਵਸੇ, ਜਿੱਥੇ ਗੁਰੂ ਸਾਹਿਬ ਦੀਆਂ ਬਰਕਤਾਂ ਵਰਤਣ ਲੱਗ ਪੈਣ, ਫਿਰ ਉੱਥੇ ਕਮੀ ਨਹੀਂ ਆਉਂਦੀ, ਤੋਟ ਨਾ ਆਵੇ, ਵੱਧ ਹੋ ਜਾਏ। ਉਹਦੇ ਵਿੱਚ ਜਿਉਂ ਜਿਉਂ ਵੰਡਦਾ ਉਹਨੂੰ ਵਾਧਾ ਹੁੰਦਾ। ਇਸ ਤਰ੍ਹਾਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਕਿ ਪ੍ਰਭ ਕੇ ਸੇਵਕ ਉਹਨਾਂ ਵਿੱਚ ਇੰਨੀ ਬਰਕਤ ਹੈ, ਸਗਲ ਉਧਾਰਨ, ਉਹ ਸਾਰਿਆਂ ਦਾ ਉਧਾਰ ਕਰ ਸਕਦੇ ਨੇ। ਪ੍ਰਭ ਕੇ ਸੇਵਕ ਦੁੱਖ ਵਿਸਾਰਨ, ਉਹਨਾਂ ਨੂੰ ਮਿਲਣ ਨਾਲ ਦੁੱਖ ਵਿਸਰ ਜਾਂਦੇ ਨੇ, ਭਾਵ ਖਤਮ ਹੋ ਜਾਂਦੇ, ਕੱਟੇ ਜਾਂਦੇ ਨੇ। ਹਜ਼ੂਰ ਕਹਿੰਦੇ ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਆਪ ਹੀ ਕਿਰਪਾਲੂ ਹੋ ਕੇ ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਚਰਨਾਂ ਨਾਲ ਮਿਲਾ ਲਿਆ, ਔਰ ਗੁਰੂ ਕੇ ਸ਼ਬਦ ਨੂੰ ਜਪ ਕੇ ਇੱਥੇ ਸਾਫ਼ ਕਿਹਾ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਇਸ ਤੁਕ ਦੇ ਅਰਥ, ਜਦੋਂ ਹਉਮੈ ਦੀ ਗੱਲ ਆਉਂਦੀ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਸਾਡੇ ਸੱਜਣ ਕਹਿੰਦੇ ਨੇ ਕਮਾਹੇ ਦਾ ਅਰਥ ਹੈ ਉਪਦੇਸ਼ ਸੁਣ ਕੇ ਸਿੱਖਿਆ ਲੈ ਕੇ ਜੀਵਨ ਉਸ ਤਰ੍ਹਾਂ ਜਿਉਣਾ, ਪਰ ਇੱਥੇ ਕਮਾਹੇ ਦਾ ਅਰਥ ਹੈ ਜਪਣਾ। ਉਹਨੂੰ ਸਪਸ਼ਟ ਕਰ ਰਹੀਏ ਇਹ ਤੁਕ, ਜਿਹਦੇ ਵਿੱਚ ਸਾਹਿਬ ਕਹਿ ਰਹੇ ਨੇ ਕਿ ਐਸੇ ਮਨੁੱਖ ਜਿਨ੍ਹਾਂ ਤੇ ਕਿਰਪਾ ਕਰ ਦਿੰਦਾ, ਉਹ ਕਹਿੰਦੇ ਗੁਰ ਕਾ ਸ਼ਬਦ ਜਪ ਭਏ ਨਿਹਾਲ। ਉਹਨਾਂ ਨੇ ਗੁਰੂ ਕੇ ਸ਼ਬਦ ਨੂੰ ਜਪਿਆ ਤੇ ਨਿਹਾਲ ਹੋ ਗਏ। ਅੱਗੇ ਬਚਨ ਕੀਤੇ ਕਹਿੰਦੇ ਉਨ ਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰੇ ਬੜ ਭਾਗੈ। ਉਹਨਾਂ ਦੀ ਸੇਵਾ ਵਿੱਚ ਬੜੇ ਘੱਟ ਲੋਕ ਲੱਗਣਗੇ, ਇਹ ਕੁਦਰਤ ਦਾ ਨਿਯਮ ਹੈ। ਬਹੁਤੇ ਲੋਕ ਉਹਨਾਂ ਤੋਂ ਪ੍ਰਭਾਵਿਤ ਨਹੀਂ ਹੋਣਗੇ, ਔਰ ਜਿੰਨੇ ਜਿੰਨੇ ਲੋਕਾਂ ਦੇ ਉਹਨਾਂ ਨਾਲ ਸੰਪਰਕ ਹੁੰਦੇ ਨੇ ਓਨੇ ਹੀ ਉਹਨਾਂ ਤੋਂ ਲਾਭ ਲੈ ਸਕਣਗੇ, ਬਾਕੀ ਦੇ ਕੋਲ ਰਹਿੰਦਿਆਂ ਵੀ ਨਹੀਂ ਲੈ ਸਕਦੇ, ਕਿਉਂਕਿ ਹੁਕਮ ਵਿੱਚ ਵਰਤਦੇ। ਉਹਨਾਂ ਦੀ ਸੇਵਾ ਉਹ ਹੀ ਕਰਨਗੇ ਜਿਨ੍ਹਾਂ ਤੇ ਕਿਰਪਾ ਪ੍ਰਭੂ ਕਰਕੇ ਉਹਨਾਂ ਨੂੰ ਉੱਥੇ ਭੇਜੇਗਾ ਤੇ ਉਹਨਾਂ ਦੇ ਭਾਗ ਹੋਣਗੇ, ਕਨੈਕਸ਼ਨ ਤਾਂ ਬਣਨਗੇ, ਨਹੀਂ ਤੇ ਜੋੜ ਨਹੀਂ ਜੁੜੇਗਾ। ਇਹ ਬੜੀ ਵੱਡੀ ਖੇਲ ਹੈ ਗੁਰਮਤ ਦੇ ਵਿੱਚ ਦਸ ਪਾਤਸ਼ਾਹੀਆਂ ਦੀ, ਕਿ ਉਹ ਆਪੋ ਆਪਣੇ ਤਰੀਕੇ ਨਾਲ ਜਿੱਥੇ ਜਿੱਥੇ ਕਿਸੇ ਦੇ ਕਨੈਕਸ਼ਨ ਕਰਨੇ ਨੇ ਉਸ ਢੰਗ ਨਾਲ ਉਹ ਗੁਰਸਿੱਖ ਵਿਕਾਸ ਕਰਦੇ ਨੇ ਉਸ ਰਾਹ ਤੇ ਤੁਰ ਕੇ। ਪਰ ਇਹਦੇ ਵਿੱਚ ਬਰਕਤਾਂ ਸਾਰੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਵਰਤੀਆਂ ਨੇ, ਕਿਸੇ ਸਰੀਰਧਾਰੀ ਦੀਆਂ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਮਾ ਕੇ ਇਹ ਸਾਰੀਆਂ ਦਾਤਾਂ ਵਰਤਦੀਆਂ ਰਹਿੰਦੀਆਂ ਨੇ। ਔਰ ਗੁਰੂ ਸਾਹਿਬ ਨੇ ਬੜੀ ਸੋਹਣੀ ਜਿਨ ਹਰ ਸੇਵਾ ਬਣਤ ਬਣਾਈ, ਗੁਰੂ ਸਾਹਿਬ ਨੇ ਇਸ ਤਰ੍ਹਾਂ ਦੀ ਬਣਤ ਬਣਾ ਦਿੱਤੀ ਕਿ ਜਿਨ੍ਹਾਂ ਦੇ ਭਾਗ ਵੱਡੇ ਉਹ ਸੇਵਾ ਵਿੱਚ ਲੱਗਦੇ ਨੇ। ਸਾਹਿਬ ਕਹਿੰਦੇ ਨਾਮ ਜਪਤ ਪਾਵੇ ਬਿਸਰਾਮ, ਨਾਨਕ ਤਿੰਨ ਪੁਰਖ ਕੋ ਉਤਮ ਕਰ ਮਾਨ। ਜਿਹੜੇ ਮਨੁੱਖ ਨਾਮ ਜਪਦੇ ਜਪਦੇ ਉਹਨਾਂ ਦਾ ਮਨ ਵਿਸ਼ਰਾਮ ਵਿੱਚ ਟਿਕਾਅ ਵਿੱਚ ਆ ਜਾਂਦਾ, ਉਹਨਾਂ ਮਨੁੱਖਾਂ ਨੂੰ ਤੂੰ ਉੱਤਮ ਕਰਕੇ ਸਮਝਿਆ ਕਰ, ਆਪਣੇ ਮਨ ਵਿੱਚ ਭਾਵ ਤੇ ਸਤਿਕਾਰ ਨੂੰ ਕਾਇਮ ਰੱਖਿਆ ਕਰ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ। ਉਹ ਕੁਝ ਵੀ ਕਰਨ, ਭਾਵੇਂ ਧਾਰਮਿਕ ਹੋਵੇ ਤੇ ਭਾਵੇਂ ਸੰਸਾਰੀ, ਉਹਨਾਂ ਦਾ ਹਰ ਇੱਕ ਕਰਮ ਪਰਮਾਤਮਾ ਦੀ ਯਾਦ ਨੂੰ ਪ੍ਰਗਟ ਕਰਦਾ ਹੈ। ਉਹ ਜਿੱਥੇ ਬਹਿਣਗੇ ਜਿੱਥੇ ਰਹਿਣਗੇ, ਕੰਮ ਕੋਈ ਵੀ ਹੋਵੇਗਾ ਸਾਧੂ ਦੀ ਨਿਸ਼ਾਨੀ, ਉਹਦੇ ਹਰ ਇੱਕ ਹਰਕਤ ਵਿੱਚੋਂ ਪਰਮਾਤਮਾ ਪ੍ਰਗਟ ਹੋਵੇਗਾ। ਜੋ ਕੁਛ ਕਰੈ ਸੋ ਪ੍ਰਭ ਕੈ ਰੰਗ, ਸਦਾ ਉਹਦੇ ਨਾਲ ਵਸਦੇ ਨੇ। ਸਹਿਜ ਸੁਭਾਏ ਹੋਵੇ ਸੋ ਹੋਏ, ਕਰਨੈ ਹਾਰ ਪਛਾਣੈ ਸੋਏ। ਜੋ ਕੁਝ ਉਹਨਾਂ ਦੁਆਰਾ ਹੁੰਦਾ ਹੈ, ਜੋ ਕੁਝ ਉਹ ਕਰਦੇ ਨੇ, ਲੋਕ ਸੋਚਦੇ ਨੇ ਵੀ ਇਹ ਕਰ ਰਹੇ ਨੇ, ਪਰ ਉਹਨਾਂ ਦੇ ਵਿੱਚ ਸਹਿਜ ਸੁਭਾਏ ਵਰਤੀ ਜਾ ਰਿਹਾ, ਉਹ ਮਿਥ ਕੇ ਨਹੀਂ ਕਰਦੇ, ਸਹਿਜ ਸੁਭਾਏ ਹੁੰਦਾ ਹੈ, ਹੁਕਮ ਦੁਆਰਾ ਹੁੰਦਾ ਹੈ। ਔਰ ਉਹ ਆਪਣੇ ਵਿੱਚ ਵਰਤਦੇ ਕਰਨ ਹਾਰ ਨੂੰ, ਕਰਤੇ ਨੂੰ ਕਰਨਾ ਹਾਰ ਪਛਾਣੈ ਸੋਏ ਪਛਾਣ ਲੈਂਦੇ ਨੇ। ਫਿਰ ਉਹ ਕਦੀ ਚਿੰਤਾ ਤੁਰ ਨਹੀਂ ਰਹਿੰਦੇ, ਕਿਉਂ? ਕਿਉਂਕਿ ਸਾਹਿਬ ਕਹਿੰਦੇ ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਪ੍ਰਭੂ ਦੀ ਆਗਿਆ ਨੂੰ ਉਹ ਸਮਝਣ ਲੱਗ ਪੈਂਦੇ ਹਨ, ਔਰ ਉਹ ਆਗਿਆ ਉਹਨਾਂ ਨੂੰ ਮਿੱਠੀ ਲੱਗਦੀ ਹੈ, ਉਹਦੇ ਵਿੱਚ ਨਾਲ ਵਹਿ ਤੁਰਦੇ ਨੇ, ਨਾਲ ਇੱਕ ਚਿੱਤ ਹੋ ਜਾਂਦੇ ਨੇ। ਔਰ ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜੀਵਨ ਜਿਵੇਂ ਦਾ ਪ੍ਰਭੂ ਨੇ ਬਣਾਇਆ ਸੀ ਉਸ ਤਰ੍ਹਾਂ ਉਹਨਾਂ ਨੂੰ ਦ੍ਰਿਸ਼ਟੀ ਆ ਜਾਂਦਾ ਹੈ। ਜਿਸ ਤੇ ਉਪਜੇ ਤੇ ਸਮਾਹੇ ਸਮਾਏ, ਜਿਹਦੇ ਤੋਂ ਪੈਦਾ ਹੋਏ ਸਨ ਉਹਦੇ ਵਿੱਚ ਸਮਾ ਗਏ, ਉਹਦਾ ਰੂਪ ਹੋ ਗਏ। ਓਏ ਸੁਖ ਨਿਧਾਨ ਉਨਹੂ ਬਣ ਆਏ। ਇਹ ਜਿਹੜੀ ਦਾਤ ਹੈ ਨਾ ਪ੍ਰਭੂ ਦੇ ਨਾਮ ਦੀ, ਸਤਿਗੁਰਾਂ ਨੇ ਜੋ ਸਿੱਖੀ ਦਾ ਹੀਰਾ ਸਿੱਖ ਦੀ ਝੋਲੀ ਵਿੱਚ ਪਾਇਆ ਹੈ, ਇਹ ਸੁਖ ਨਿਧਾਨ ਕੁਝ ਲੋਕਾਂ ਨੂੰ ਬਣ ਆਉਂਦਾ ਹੈ, ਕਿਉਂਕਿ ਬੜੀ ਵੱਡੀ ਬਰਕਤ, ਬੜੀ ਵੱਡੀ ਬਖਸ਼ਿਸ਼। ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਮਾਣ ਉਹਨਾਂ ਨੂੰ ਮਿਲੇਗਾ ਹੀ ਮਿਲੇਗਾ, ਕਿਉਂਕਿ ਉਹ ਮਾਣ ਪ੍ਰਭੂ ਆਪ ਦਵਾ ਰਿਹਾ, ਆਪਣਾ ਮਾਣ ਸਤਿਕਾਰ ਉਹ ਆਪ ਕਰਾ ਰਿਹਾ ਉਹਨਾਂ ਵਿੱਚ ਵਰਤ, ਝੁਕੇਗਾ ਉਹਨਾਂ ਅੱਗੇ, ਇਕੱਲਾ ਮਨੁੱਖ ਨਹੀਂ ਬ੍ਰਹਿਮੰਡ ਝੁਕੇਗਾ, ਸਿਜਦਾ ਕਰੇਗਾ ਉਹਨਾਂ, ਸਾਰੀ ਦਿਸਦੀ ਤੇ ਅਣਦਿਸਦੀ ਦੁਨੀਆਂ ਉਹਨਾਂ ਦੇ ਪਿਆਰ ਵਿੱਚ ਹੋ ਨਿਬੜੇਗੀ। ਇਸ ਤਰ੍ਹਾਂ ਦੀ ਉਹਨਾਂ ਦੀ ਦਸ਼ਾ, ਇੰਨੇ ਮਹਾਨ ਹੋ ਜਾਂਦੇ ਨੇ। ਇਸ ਤਰ੍ਹਾਂ ਕਹਿੰਦੇ ਨੇ ਕਿ ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਪ੍ਰਭੂ ਦੇ ਜਨ ਤੇ ਪ੍ਰਭੂ ਇੱਕ ਹਨ, ਉਹਨਾਂ ਵਿੱਚ ਕੋਈ ਫਰਕ ਨਹੀਂ, ਦੋਵੇਂ ਇੱਕੋ ਰੂਪ ਹੋ ਗਏ। ਸੋਏ ਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਬਿਆਨ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।